ਸਤਨਾਮ ਤਨੁਵਾਖੇ ਗੁਰੂ ਸਾਹਿਬ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਵਾਹੇ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮਾਂਗੂ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੂਨੀ ਹੈ ਪੀ ਹੋਨੀ ਘਟ ਭੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕੋ ਇਹ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤਗੁਰ ਮਿਲੈ ਤਾਂ ਗੁਰਮਤ ਪਾਈਐ ਸਾਕਤ ਬਾਜੀ ਖਾਰੀ ਜੀਓ ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਜੋ ਹੁਕਮ ਰੂਪ ਵਿੱਚ ਸਾਨੂੰ ਸ਼ਬਦ ਬਖਸ਼ਿਆ ਹੈ, ਇਸ ਪਵਿੱਤਰ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਰਾਗ ਸੋਰਠ ਵਿੱਚ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 597 ਤੇ ਇਹ ਸ਼ਬਦ ਪ੍ਰਾਰੰਭ ਹੁੰਦਾ ਔਰ 598 ਤੇ ਇਸ ਸ਼ਬਦ ਦੀ ਸੰਪੰਨਤਾ ਹੈ। ਆਓ ਆਪਣੇ ਖਿਆਲਾਂ ਨੂੰ ਸੰਕੋਚੀਏ, ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਸ਼ਬਦ ਦੀ ਪਾਰਸ ਕਲਾ ਵਰਤਾਂ ਤਾਂ ਜੋ ਹਜ਼ੂਰ ਦੇ ਇਸ ਅਮੋਲਕ ਬਚਨ ਦੀ ਵਿਚਾਰ ਭੈ ਭਾਵਨੀ ਸ਼ਰਧਾ ਔਰ ਅਕੀਦਤ ਨਾਲ ਆਪਾਂ ਕਰ ਸਕੀਏ। ਉਚਾਰਨ ਕਰੋ ਜੀ ਪਿਆਰ ਅਦਬ ਨਾਲ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਮੁਬਾਰਕ ਬਚਨ ਵਿੱਚ ਸਭ ਤੋਂ ਪਹਿਲਾਂ ਤਾਂ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੀ ਸਿਫਤ ਵਿੱਚ ਇਹ ਬਚਨ ਕਹੇ, ਹੇ ਪ੍ਰਭੂ ਆਪ ਸਾਰੇ ਜੀਵਾਂ ਨੂੰ ਦਾਤਾਂ ਦੇਣ ਦੇ ਵਿੱਚ ਸਮਰੱਥ ਹੋ, ਆਪ ਸਭ ਨੂੰ ਬਖਸ਼ਿਸ਼ਾਂ ਕਰਦੇ ਹੋ ਤੇ ਜਿਤਨਾ ਵੀ ਸੰਸਾਰ ਹੈ ਹਰ ਇੱਕ ਜੀਵ ਤੇਰੇ ਦਰ ਦਾ ਭਿਖਾਰੀ ਹੈ, ਤੇਰੇ ਦਰ ਤੋਂ ਅਸੀਂ ਵੀ ਮੰਗਣ ਆਏ ਹਾਂ, ਪਰ ਗੁਰੂ ਨਾਨਕ ਸਾਹਿਬ ਦੀ ਮੰਗ ਸੰਸਾਰ ਦੇ ਲੋਕਾਂ ਦੀ ਅਰਦਾਸ ਵਿੱਚ ਕੀਤੀ ਹੋਈ ਮੰਗ ਤੋਂ ਨਿਰਾਲੀ ਹੈ। ਅਸੀਂ ਉਹ ਕੁਛ ਮੰਗਨੇ ਆ ਜੋ ਕੱਲ ਨੂੰ ਸਾਡੀਆਂ ਅੱਖਾਂ ਸਾਹਮਣੇ ਨਾਸ਼ ਹੋ ਜਾਣਾ, ਤੇ ਹਜ਼ੂਰ ਉਹ ਕੁਛ ਮੰਗਦੇ ਨੇ ਜਿਹੜਾ ਤਨ ਦੇ ਨਾਸ਼ ਹੋਣ ਤੋਂ ਬਾਅਦ ਵੀ ਸਾਡੀ ਆਤਮਾ ਦੇ ਨਾਲ ਚੱਲੇਗਾ। ਪਹਿਲਾ ਬਚਨ ਹੈ ਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਪ੍ਰਭੂ ਪਰਮੇਸ਼ਵਰ ਜੀ ਆਪ ਜੀ ਦਾਤੇ ਹੋ, ਦਾਤਾਂ ਦੇਣ ਵਾਲੇ ਹੋ। ਦਾਨ ਦੇ ਅਰਥ ਵੀ ਇਹ ਨੇ ਕਿ ਤੁਸੀਂ ਹਰ ਇੱਕ ਨੂੰ ਦਾਨ ਦੇਣ ਵਾਲੇ ਹੋ, ਮਤ ਪੂਰਾ ਦਰ ਤੇ ਜਿਸ ਦੀ ਮਤ ਵਿੱਚ ਕਦੀ ਖੁੰਝਦਾ ਨਹੀਂ ਹੋ, ਉਹ ਮੁਕੰਮਲ ਹੈ। ਉਹਨੂੰ ਕਦੀ ਚੇਤੇ ਨਹੀਂ ਭੁੱਲਦਾ ਵੀ ਇਸ ਜੀਵ ਨੂੰ ਦਾਤ ਦੇਣੀ ਹੈ ਜਾਂ ਨਹੀਂ। ਉਹ ਕਦੀ ਖੁੰਝਦਾ ਨਹੀਂ, ਵੇਲੇ ਸਿਰ ਸਭ ਨੂੰ ਰਿਜ਼ਕ ਪਹੁੰਚਾ ਰਿਹਾ ਹੈ। 84 ਲੱਖ ਜੋਨ ਉਪਾਈ ਰਿਜ਼ਕ ਦੀਆ ਸਭੂ ਕੋ ਤਦਕਾ, ਕਦੀ ਨਹੀਂ ਖੁੰਝਿਆ। ਉਹ ਪਾਰ ਬ੍ਰਹਮ ਪਰਮੇਸ਼ਵਰ ਦਾਤਾ ਹੈ ਤੇ ਬਾਕੀ ਸਾਰੀ ਦੁਨੀਆਂ ਹਜ਼ੂਰ ਦੇ ਅੰਮ੍ਰਿਤ ਬਚਨ ਮੁਤਾਬਕ ਭਿਖਾਰੀ ਹੈ। ਆਹ ਪਹਿਲੀ ਤੁਕ ਤੇ ਅਸੀਂ ਥੋੜਾ ਜਿਹਾ ਰੁਕ ਜਾਈਏ। ਕੱਲ ਵੀ ਅਰਜ਼ ਕੀਤੀ ਸੀ ਕਿ ਸ਼ਬਦ ਦੀ ਹੁਕਮ ਦਾ ਅਰਥ ਹੀ ਇਹ ਵੇ ਕਿ ਅਖਰੀ ਅਰਥ ਇੱਕ ਤਾਂ ਸਮਝ ਪੈਣ ਪੂਰੀ ਤਰ੍ਹਾਂ ਤੇ ਦੂਸਰਾ ਉਹਨੂੰ ਦਿਨ ਵਿੱਚ ਕਿਤੇ ਕਮਾ ਸਕੀਏ। ਹਜ਼ੂਰ ਨੇ ਦਾਤਾ ਪਰਮਾਤਮਾ, ਬਾਕੀ ਸਭ ਭਿਖਾਰੀ ਨੇ। ਗੁਰੂ ਤੇਗ ਬਹਾਦਰ ਜੀ ਦੇ ਕਥਨ ਅਨੁਸਾਰ ਕਿ ਜਗਤ ਭਿਖਾਰੀ ਫਿਰਤ ਹੈ, ਸਾਰੀ ਦੁਨੀਆਂ ਮੰਗਤਿਆਂ ਦਾ ਕਾਫਲ ਹੈ, ਦਾਤਾ ਇਹਨਾਂ ਵਿੱਚੋਂ ਕੋਈ ਨਹੀਂ। ਪਰ ਇੱਕ ਗੱਲ ਜ਼ਰੂਰ, ਕਿਤੇ ਰੱਬ ਦੇ ਦਰ ਤੋਂ ਨਿਵਾਜੀ ਹੋਈ ਕੋ ਰੂਹ ਆ ਜਾਏ ਉਹ ਦਾਤਾ ਹੈ। ਉਹਨੂੰ ਬਾਣੀ ਨੇ ਇਹ ਸ਼ਬਦ ਮੰਨੇ ਨੇ, ਅਸੀਂ ਪੜ੍ਹਦੇ ਹਾਂ ਕਿ ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਾਰੂ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਰਸ਼ੋਂ ਲੈਣ ਮਿਲਾਏ। ਪਰ ਆਮ ਦੁਨਿਆਵੀ ਬੰਦਾ, ਹਰ ਬੰਦਾ ਭਿਖਾਰੀ ਹੈ, ਜਗਤ ਭਿਖਾਰੀ ਫਿਰਤ ਹੈ। ਸਭ ਕੋ ਦਾਤਾ ਰਾਮ, ਦਾਤੇ ਕੇਵਲ ਪਰਮੇਸ਼ਵਰ ਨੇ ਤੇ ਹਰ ਇੱਕ ਭਿਖਾਰੀ ਦੀ ਮੰਗਣ ਦੀ ਆਪਣੇ ਅੰਦਰ ਦੀ ਸਮਰੱਥਾ ਹੈ। ਜਿਤਨੀ ਕੁ ਲਿਆਕਤ ਪਰਮਾਤਮਾ ਨੇ ਉਸ ਭਿਖਾਰੀ ਨੂੰ ਦਿੱਤੀ, ਉਸ ਢੰਗ ਨਾਲ ਭਿਖਾਰੀ ਮੰਗਦਾ ਪਿਆ ਹੈ। ਬਸ ਇਸ ਨੁਕਤੇ ਨੂੰ ਅੱਜ ਸਮਝਣਾ, ਗੁਰੂ ਨਾਨਕ ਸਾਹਿਬ ਦੇ ਅਮੋਲਕ ਬਚਨ ਨੂੰ। ਕੋਈ ਦਾਤਾ ਨਹੀਂ ਪਰਮਾਤਮਾ ਤੋਂ ਬਿਨਾਂ, ਸਮਰੱਥ ਗੁਰੂ ਤੋਂ ਬਿਨਾਂ। ਬਾਕੀ ਸਭ ਭਿਖਾਰੀ ਨੇ, ਹਰ ਇੱਕ ਦੇ ਅੰਦਰ ਦੀ ਮੰਗਣ ਦੀ ਅਵਸਥਾ ਹੈ। ਕੋਈ ਧਨ ਮੰਗਦਾ ਹੈ, ਕੋਈ ਪਦਵੀ ਮੰਗਦਾ ਹੈ, ਕੋਈ ਇੱਜ਼ਤ ਮੰਗਦਾ ਹੈ, ਕੋਈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦੇ ਪਦਾਰਥ ਭੋਗ ਮੰਗਦਾ ਹੈ। ਪਰ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਟਾਵਾਂ ਟਾਵਾਂ ਹੈ ਜਿਹੜਾ ਸਭ ਕੁਝ ਨਾਸ਼ਵਾਨ ਦੇਖ ਕੇ ਉਸ ਚੀਜ਼ ਦੀ ਭਾਲ ਵਿੱਚ ਤੁਰਿਆ ਹੈ। ਉਹ ਕੁਛ ਮੰਗਾਂ ਜਿਹੜਾ ਕਦੀ ਖਤਮ ਨਾ ਹੋਵੇ, ਬਿਨਸੇ ਨਾ। ਇੱਥੇ ਇੱਕ ਹੋਰ ਅਰਜ਼, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗੁਰੂ ਤੋਂ ਪਰਮਾਤਮਾ ਤੋਂ ਮੰਗਣਾ ਨਹੀਂ। ਵੈਸੇ ਤਾਂ ਉਹ ਅਣ ਮੰਗੇ ਹੀ ਦਾਨ ਦੇ ਰਹੇ ਹੈ, ਪਰ ਕੀ ਮਨੁੱਖ ਦੀ ਅਰਦਾਸ ਕਦੀ ਜ਼ਿੰਦਗੀ ਵਿੱਚ ਤਬਦੀਲ ਹੋਵੇਗੀ? ਅਰਦਾਸ ਦਾ ਮਤਲਬ ਇਹ ਸ਼ਬਦ ਨਹੀਂ ਕਿ ਪ੍ਰਿਥਮ ਭਗੌਤੀ ਸਿਮਰ ਕੇ ਅੰਦਰ ਦੀ ਬਿਰਤੀ। ਜਿਹੜੀ ਅਰਦਾਸ ਅੱਜ ਤੋਂ 50 ਸਾਲ ਪਹਿਲਾਂ ਸੀ ਉਹੀ ਅਰਦਾਸ ਅੱਜ ਹੈ, ਤੇ ਜਿਸ ਦਿਨ ਮੌਤ ਨੇ ਸਾਡੇ ਘਰ ਵਿੱਚ ਦਸਤਕ ਦੇਣੀ ਏ, ਜੇ ਉਸ ਦਿਨ ਵੀ ਉਹੀ ਅਰਦਾਸ ਰਹੀ ਤੇ ਕਿਸ ਵੇਲੇ ਬਿਰਤੀ ਬਣੇਗੀ ਕਿ ਜਦੋਂ ਪਰਮਾਤਮਾ ਕੋਲੋਂ ਅਸੀਂ ਪਰਮਾਤਮਾ ਨੂੰ ਮੰਗਣ ਜਾਵਾਂਗੇ? ਇੱਥੇ ਬੇਨਤੀ ਹੈ, ਅੱਜ ਤੋਂ 40 ਸਾਲ ਪਹਿਲਾਂ ਵੀ ਮੈਂ ਪਦਾਰਥ ਮੰਗ ਰਿਹਾ, ਬਹੁਤ ਕੁਛ ਪਰਮਾਤਮਾ ਨੇ ਦਿੱਤਾ, ਪਹਿਲਾਂ ਆਪਣੇ ਵਾਸਤੇ ਮੰਗਦਾ ਸਾਂ, ਅੱਜ ਮੈਂ ਤਾਂ ਜ਼ਿੰਦਗੀ ਭੋਗ ਲਈ ਆਪਣੇ ਪੁੱਤਰਾਂ ਲਈ ਮੰਗ ਰਿਹਾ, ਕੱਲ ਨੂੰ ਪੁੱਤਰਾਂ ਦੇ ਘਰ ਵਿੱਚ ਅੱਗੇ ਸੰਤਾਨ ਹੋਵੇਗੀ, ਮੈਂ ਹੱਥ ਜੋੜ ਕੇ ਪੋਤਿਆਂ ਵਾਸਤੇ ਮੰਗਣ ਆ ਜਾਗਾ। ਭਾਵੇਂ ਆਪਣੇ ਲਈ ਮੰਗਿਆ, ਪੁੱਤਰਾਂ ਲਈ ਮੰਗਿਆ, ਪੋਤਿਆਂ ਲਈ ਮੰਗਿਆ, ਪਰ ਮੰਗਿਆ ਤੇ ਉਹ ਕੁਛ ਹੀ ਜਿਹੜਾ ਕੱਲ ਨੂੰ ਖਤਮ ਹੋ ਜਾਣਾ ਹੈ। ਹਜ਼ੂਰ ਨੇ ਕਿਹਾ, ਤੇਰੀ ਅਰਦਾਸ ਵਿੱਚ ਤਬਦੀਲੀ ਕਿਉਂ ਨਹੀਂ ਆਈ? ਕਿਉਂ ਨਹੀਂ ਤੂੰ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਮੰਗਣ ਤੁਰਿਆ? ਹਜ਼ੂਰ ਕਿਰਪਾਲੂ ਮੇਰ ਕਰ ਰਹੇ ਨੇ ਕਿ ਦੁਨੀਆਂ ਭਿਖਾਰੀ ਹੈ, ਪਹਿਲੀ ਜਿਹੜੀ ਬੇਨਤੀ ਸੀ। ਤੇ ਇਸ ਨੁਕਤੇ ਨੂੰ ਸਮਝਣਾ, ਆਪਾਂ ਦ੍ਰਿੜ ਕਰਨਾ ਕਿ ਪਰਮਾਤਮਾ ਤੋਂ ਬਿਨਾਂ ਕੋਈ ਬੰਦਾ ਕਿਸੇ ਦੀ ਤਲੀ ਤੇ ਕੁਝ ਰੱਖਣ ਵਾਲਾ ਨਹੀਂ। ਪਰਮਾਤਮਾ ਪ੍ਰੇਰਦਾ ਤੇ ਕਿਸੇ ਨੂੰ ਕੋਈ ਦੇ ਰਿਹਾ? ਕਿਸੇ ਦੀ ਕੀ ਹਸਤੀ? ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਬਖਸ਼ਿਸ਼ ਕੀਤੀ ਕਿ ਜਿਹੜੇ ਵੱਡੇ ਵੱਡੇ ਸੂਰਮੇ ਬਣ ਕੇ ਦਮਗਜੇ ਮਾਰਦੇ ਨੇ ਨਾ ਕਿ ਸਾਡੀਆਂ ਬਾਹਾਂ ਵਿੱਚ ਬਹੁਤ ਬਲ ਹੈ, ਕਿਸੇ ਦੀ ਜ਼ਰੂਰਤ ਨਹੀਂ ਸਾਡੇ ਸਾਹਮਣੇ ਬੋਲ ਸਕੇ, ਅਸੀਂ ਚਾਹੀਏ ਤੇ ਪਹਾੜ ਨੂੰ ਥੱਲਿਓਂ ਪੱਟ ਕੇ ਮੋਢਿਆਂ ਸੱਚ ਦਈਏ। ਹਜ਼ੂਰ ਕਹਿੰਦੇ ਨੇ ਇਹ ਇੱਕ ਨਹੀਂ, ਜਿਹੜੇ ਇਹੋ ਜਿਹੀ ਤਾਕਤ ਦਾ ਮਾਣ ਕਰਦੇ ਨੇ, ਇਹੋ ਜਿਹਾ ਅਣਗਿਣਤ ਭਿਖਾਰੀ ਰੱਬ ਦੇ ਦਰ ਤੇ ਝੋਲੀਆਂ ਅੱਡ ਕੇ ਮੰਗਦੇ ਪਏ ਨੇ, ਕਾਹਦਾ ਮਾਣ ਕਰਦਾ ਹੈ। ਅਸੀਂ ਬਚਨ ਪੜ੍ਹਨੇ ਆ, ਬੀਰ ਅਪਾਰ ਵੱਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜ ਨਕਾਰ ਸੋ ਬਾਤਨ ਕੀ ਚਕਚਾਰ ਲਵਈਆ। ਅਖੀਰਲੀਆਂ ਤੁਕਾਂ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਸਾਹਿਬ ਸ੍ਰੀ ਦਾ ਅਰਥ ਹੈ ਸ਼੍ਰੋਮਣੀ, ਸਾਹਿਬ ਦਾ ਅਰਥ ਹੁੰਦਾ ਮਾਲਕ ਤੇ ਸ੍ਰੀ ਦਾ ਅਰਥ ਹੈ ਸ਼੍ਰੋਮਣੀ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਸਾਰਿਆਂ ਦਾ ਨਾਇਕ ਆਗੂ ਹੈ, ਜਾਚਕ ਅਨੇਕ ਇਹੋ ਜਿਹੇ ਮੰਗਤੇ ਅਨੇਕਾਂ ਨੇ ਜਿਹੜੇ ਬੀਰ ਅਪਾਰ ਵੱਡੇ ਬਰਿਆਰ, ਅਨੇਕਾਂ ਮੰਗਤੇ ਨੇ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ, ਅਨੇਕਾਂ ਜਾਚਕ ਨੇ ਪਰ ਦੇਣ ਵਾਲਾ ਦਾਤਾ ਪਰਮਾਤਮਾ ਇੱਕ ਹੈ। ਸ਼ਾਇਦ ਇਹੀ ਕਾਰਨ ਕਿ ਜਦੋਂ ਪਰਮਾਤਮਾ ਦੀ ਭਗਤੀ ਵਿੱਚ ਕੋਈ ਭਗਤ ਰਚ ਮਿਚ ਜਾਂਦਾ, ਦੁਨੀਆਦਾਰ ਲੋਕ ਉਹਨੂੰ ਕਈ ਵਾਰੀ ਅਹੰਕਾਰੀ ਕਹਿਣ ਲੱਗ ਪੈਂਦੇ ਨੇ, ਸਮਝਿਓ। ਉਹਦਾ ਕਾਰਨ ਹੈ ਉਹ ਦੁਨੀਆ ਦੀ ਜ਼ਬਾਨ ਵਿੱਚ ਆਪਣੀ ਜ਼ਬਾਨ ਨਹੀਂ ਮਿਲਾ ਸਕਦਾ, ਉਹ ਕਿਸੇ ਦੇ ਦਰ ਦੇ ਅੱਗੇ ਝੁੱਕ ਕੇ ਖੈਰ ਨਹੀਂ ਮੰਗ ਸਕਦਾ। ਮੈਂ ਤਾਂ ਇੱਥੋਂ ਤੱਕ ਬਾਬਾ ਫਰੀਦ ਸਾਹਿਬ ਜੈਸੇ ਦਰਵੇਸ਼ ਮਹਾਂਪੁਰਖ ਜਿਨ੍ਹਾਂ ਦੀ ਜ਼ਬਾਨ ਵਿੱਚ ਮਿਠਾਸ ਹੈ ਸ਼ੱਕਰ ਵਰਗੀ, ਇੱਕ ਮੁਸਲਮਾਨ ਵਿਦਵਾਨ ਦੇ ਸ਼ਬਦ ਸਨ, ਉਹ ਕਹਿੰਦਾ ਔਰੰਗਜ਼ੇਬ ਦੀ ਤਿੱਖੀ ਤਲਵਾਰ ਨੇ ਉਹਨੇ ਮੁਸਲਮਾਨ ਪੈਦਾ ਨਾ ਕੀਤੇ, ਜਿਨ੍ਹੇ ਬਾਬੇ ਫਰੀਦ ਦੀ ਮਿੱਠੀ ਜ਼ਬਾਨ ਨੇ ਈਮਾਨ ਵਾਲੇ ਪੈਦਾ ਕਰ ਦਿੱਤੇ। ਉਹਨਾਂ ਦੀ ਮਿੱਠੀ ਜ਼ਬਾਨ ਅੰਦਰ ਮਿਠਾਸ ਸੀ, ਇੱਥੋਂ ਤੱਕ ਸ਼ਬਦ ਕਹਿੰਦੇ ਨੇ ਕਿਸੇ ਦਾ ਅੰਦਰ ਨਾ ਦੁਖਾ, ਭਾਵੇਂ ਉਹ ਵਿਚਾਰ ਅਸੀਂ ਰੋਜ਼ਾਨਾ ਕਰ ਰਹੇ ਹਾਂ, ਪਰ ਇੱਕ ਥਾਂ ਤੇ ਆ ਕੇ ਉਸ ਭਗਤ ਨੇ ਕਿਹਾ ਮੇਰੇ ਅੰਦਰ ਦੀ ਕੋਈ ਅਣਖ ਹੈ, ਬਸ ਪਰਮਾਤਮਾ ਤੇਰੇ ਤੋਂ ਬਹੁਤ ਕੁਛ ਮੰਗਿਆ ਹੈ, ਅੱਜ ਮੈਂ ਰੱਬਾ ਇਹ ਮੰਗਣ ਆਇਆ ਕਿ ਜਿਉਂਦੇ ਜੀ ਮੈਨੂੰ ਭਾਵੇਂ ਪੁੱਤਰ ਹੋਣ, ਭਾਵੇਂ ਮਿੱਤਰ ਹੋਣ, ਭਾਵੇਂ ਭਰਾ ਹੋਣ, ਕਿਸੇ ਦੇ ਦਰ ਤੇ ਚੁਕਾਈ ਨਾ, ਕਿਸੇ ਦੇ ਦਰ ਤੇ ਮੰਗਣ ਤੋਂ ਪਹਿਲਾਂ ਮੈਨੂੰ ਸੰਸਾਰ ਤੋਂ ਲੈ ਜਾਈ। ਦੇਖੋ ਉਹਨਾਂ ਦੇ ਅੰਦਰ ਦੀ ਜੋ ਅਣਖ ਹੈ, ਰੱਬ ਤੋਂ ਬਿਨਾਂ ਦਾਤਾ ਕੋਈ ਨਹੀਂ। ਉਹਨਾਂ ਦੇ ਬਚਨ ਅਸੀਂ ਪੜ੍ਹਨੇ ਆ, ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਕਿ ਸਾਈ ਮੇਰੇ ਮਾਲਕ ਮੈਨੂੰ ਆਹ ਦੇ ਨਾ ਵਿਖਾਈ ਕਿ ਕਿਸੇ ਦੇ ਦਰਵਾਜ਼ੇ ਤੇ ਬਹਿ ਜਾਵਾਂ, ਕਿਸੇ ਦੇ ਬੂਹੇ ਅੱਗੇ ਬੈਠ ਕੇ ਖੈਰ ਮੰਗਾਂ ਕਿ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ, ਜੇ ਇਸ ਤਰੀਕੇ ਨਾਲ ਰੱਖਣੇ ਕਿਸੇ ਦਾ ਮੁਥਾਜ, ਜੀਓ ਸਰੀਰੋ ਲੈ, ਮੇਰੀ ਸਰੀਰ ਵਿੱਚੋਂ ਜਿੰਦ ਲੈ ਜਾਈ, ਪਰ ਮੇਰੇ ਸਰੀਰ ਨੂੰ ਕਿਸੇ ਦੇ ਘਰ ਦਾ ਮੁਥਾਜ ਨਾ ਬਣਾਈ, ਕਿਉਂਕਿ ਦਾਤਾ ਕੇਵਲ ਇੱਕ ਪਰਮਾਤਮਾ ਹੈ। ਇਹੀ ਬਚਨ ਕਬੀਰ ਸਾਹਿਬ ਨੇ ਕਹਿਣ ਲੱਗੇ, ਮੰਗੂ ਕਾਹੇ ਰੰਕ ਸਭ ਦੇਖੂ, ਕਿਹਦੇ ਕੋਲ ਮੰਗਣ ਜਾਵਾਂ, ਸਾਰੇ ਤਾਂ ਗਰੀਬ ਨੇ, ਰੰਕ ਨੇ, ਭਿਖਾਰੀ ਨੇ। ਮੰਗੂ ਕਾਹੇ ਰੰਕ ਸਭ ਦੇਖੂ, ਤੁਮ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪ ਸਦਾਮਾ, ਤਿੰਨ ਕੋ ਕਿਰਪਾ ਭਈ ਕਹਿ ਅਪਾਰ, ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਤੁਸੀਂ ਤਾਂ ਦੇਰੀ ਨਹੀਂ ਲਾਉਂਦੇ ਦਾਤਾ ਜੀ, ਨਾਮਦੇਵ ਤੁਹਾਡੇ ਤੋਂ ਨਿਵਾਜਿਆ ਗਿਆ, ਸੁਦਾਮਾ ਨਿਵਾਜ ਦਿੱਤਾ, ਜੈ ਦੇਵ ਨੂੰ ਨਿਵਾਜ ਦਿੱਤਾ। ਮੇਰੀ ਪਹਿਲੀ ਬੇਨਤੀ ਹੈ ਕਿ ਭਾਈ ਗੁਰਸਿੱਖੋ, ਵਿਸ਼ਵਾਸ ਰੱਬ ਬਣਾ ਦੇ ਕਿ ਰੱਬ ਤੋਂ ਬਿਨਾਂ ਕੋਈ ਦਾਤਾ ਨਹੀਂ, ਦੇਣ ਵਾਲਾ ਸਿਰਫ ਪਾਰ ਬ੍ਰਹਮ ਪਰਮੇਸ਼ਵਰ ਹੈ। ਫਿਰ ਉਸ ਤੋਂ ਮੰਗੀਏ ਕਿ ਸਾਡੀਆਂ ਲੋੜਾਂ ਥੋੜਾ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਵੇਦਨਾ ਰੱਖਣੀ। ਕਈ ਵਾਰੀ ਸੋਚਣਾ ਸ਼ਾਇਦ ਜਿੰਨਾ ਪਰਮਾਤਮਾ ਤੇ ਭਗਤਾਂ ਨੇ ਭਰੋਸਾ ਕਰਕੇ ਮੰਗਿਆ, ਅਸੀਂ ਨਹੀਂ ਸ਼ਾਇਦ ਉਹ ਨਾ ਮੰਗਦੇ। ਸਾਡੀ ਮੰਗ ਵਿੱਚ ਬੜਾ ਉੱਚਾ ਪਾਣੇ। ਕਦੀ ਕਿਸੇ ਬੰਦੇ ਨੇ ਪੈਰਾਂ ਚ ਪਾਉਣ ਵਾਲੀ ਜੁੱਤੀ ਲਈ ਅਰਦਾਸ ਨਹੀਂ ਜੇ ਕੀਤੀ, ਕਦੀ ਨਹੀਂ ਕੀਤੀ। ਉਹ ਕਹਿੰਦਾ ਨਿਗੁਣੀ ਜੀ ਚੀਜ਼ ਹੈ, ਇਹ ਮੰਗਣੀ ਹੈ ਰੱਬ ਕੋਲੋਂ। ਕਦੀ ਕਿਸੇ ਨਹੀਂ ਮੰਗਿਆ, ਸਰਦੀ ਆ ਗਈ ਏ ਕਿ ਗਰਮ ਕੱਪੜਾ ਦੇ ਦੇ ਤਨ ਢੱਕਣੇ ਢੱਕਣ ਲਈ। ਕਦੀ ਕਿਸੇ ਨਹੀਂ ਮੰਗਿਆ ਕਿ ਸਿਰਫ ਇੱਕ ਪਾਈਆ ਘਿਓ ਦੇ ਦਈ, ਸੇਰ ਕ ਆਟਾ ਦੇ ਦਈ, ਅੱਧਾ ਕੁ ਸੇਰ ਦਾਲ ਦੇ ਦੀ, ਮੇਰੇ ਘਰ ਦਾ ਗੁਜ਼ਾਰਾ ਚੱਲ ਜਾਣਾ। ਕਿਉਂ? ਉਹ ਏਡੇ ਵੱਡੇ ਭਗਤ ਤੇ ਮੰਗਦੇ ਪਏ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ, ਪਰ ਇਹਦੇ ਵਿੱਚੋਂ ਇੱਕ ਗੱਲ ਉਗੜ ਕੇ ਸਾਹਮਣੇ ਆਉਂਦੀ ਏ, ਉਹ ਭਲਿਆ ਉਹ ਤਾਂ ਇੱਕ ਪਾਈਏ ਦੇ ਘਿਓ ਲਈ ਵੀ ਰੱਬ ਤੋਂ ਬਿਨਾਂ ਕਿਸੇ ਅੱਗੇ ਤਲੀ ਨਹੀਂ ਅੱਡਦੇ ਪਏ। ਸਮਝ ਇਸ ਨੁਕਤੇ ਨੂੰ। ਜਦੋਂ ਅਸੀਂ ਭਗਤ ਜੀ ਦਾ ਬਚਨ ਪੜ੍ਹਨੇ ਆ, ਮਾਧੋ
कैसी बने तुम संगे, आप ना देहो ता लेवो मंगे। वैसे संगे दा अर्थ ए नहीं कि कैसी बने तुम संगे, संगे दा अर्थ नाल नहीं, साथ नहीं। जिवें असीं पढ़ने आ गुर मेरा संग सदा है नाले, एक पंजाबी विच असीं शब्द वरतने आ कि यह बहुत सोहना बोलदा है, यह बच्चा हर एक नाल गल करदा है, पर तुहानू वेख के संग गया है। संग दा मतलब शर्मा गए, लज्जा कर गए। कबीर साहब कहिंदे ने मालक तेनू बापू मनिया, तेनू दाता मनिया, जे तेरे कोलो भी मंगदिया शर्म करनी है ते फिर किदे तो दर तो मंगना। कैसी बने तुम संगे, किवें निभेगी जे तेरे कोल ही लज्जा खांदे रहता, शर्म करदे रहे। आप ना देखो ता लेवो मंगे, की मंगिया? दो सिर मांगू चूना, दो सिर चूना मीन्स आटा, पाओ घीओ, पाओ दर ते पाना नहीं पाइया, किलो दी चौथाई, पाओ की ओ संग लूना, अद सिर मांगू दाले, मोको दोनों वक्त जवाले। दोने वक्त प्रशादा शकन लई जीन लई आ कुछ दे दे, मोको दोनों वक्त जवाले, खाट मांगू चौपाई, सिरहाना अवर तलाई, ऊपर को मांगू खींदा। हुण आपां जे देखिए धैन तां दुनियावी लोड़े, दाल आटा घिओ, पर उन्हें अगला बचन क्या कहन लगे, ऊपर को मांगू खींदा, तेरी भगत करे जन थींदा। मालका लोग कहनगे कबीर लालची नहीं, मैं ना ही कीता लभो, एक नाउ तेरा मैं फभो, मैं लालच नहीं कीता, सिर्फ तेरे नाम नू जपन ली शरीर दिया लोड़ा ने, शरीर नू जिंदे रखन ली खुराक चाहिए, ते शरीर नू इस करके जिंदे रखना कि तेरी बंदगी कर सका, सिमरन करने वास्ते। उन्हां महापुरखां ने चीजां मंगियां, पर सब तो उत्तम चीज कबीर साहब ने भी ये क्या कहन लगे, क्या मांगू किछ थिर ना रखाई, देखत नैन चल्यो जग जाई। फिर उन्हां मंगिया की, भाई परमात्मा नू बेनती करदिआं परमात्मा दा नाम मंगिए, परमात्मा नू मंगिए। अज असीं घरां च समागम करने, तर्क च कोई गल नहीं ली जानी, सिर्फ पॉजिटिव सोच। घर पुत्र धी जन्म लैंदी है, असी गुरु ग्रंथ साहिब जी दा प्रकाश कराने, गुरुद्वारा साहिब पाठ कराने, परमात्मा ने संतान दिती है, तां दुनियावी ना, किसी नूं चंगी नौकरी मिल जाए, अरदास कराने, पाठ कराने, परमात्मा ने जिंदगी विच कामयाबी दे दिती, पदवी दी खातर गुरु घर ले जाने, संतान दी खातर ले जाने, खुशी गमी वेले ले जाने, ते ले जाना भी चाहिदा, क्योंकि गुरु तो बिना सिख दा सहारा भी की है। कदी गुरु ग्रंथ साहिब नू इस करके लैके जाइए, सच्चे पातशाह बहुत कोई तुसी दिता है, अज मैं घर विच तुहाडे तां चरण पवाए ने, तुसी एक वारी आयो हिण इस हिरदे घर विचों बाहर ना जाया जे। गुरु नू, गुरु कोलो गुरु नू मंगीए, परमात्मा नू मंगीए। सतगुरु दी बाणी विच फिर देखो जिन्ना नाम मंगिया, भिखारी बन के क्यों मंगिया? क्योंकि नाम हक नहीं, नाम दात है, दात हक नहीं हुंदी, दात ता तरस है मालक दा, ओदी मर्जी है जिदी मर्जी झोली च पा दे। यही कारण के जिथे नाम मंगिया जांदा है, बाणी विच बहुत थावां ते हक नहीं जताया, खैर मंगीए, क्योंकि जो भिखारी मंगन आंदा है ओदा घर विच हक कोई नहीं, ए तां मालक दा तरस ओदी झोली च पा देवे। ताही गुरु जी ने कहा कि वड्डा साहिब ऊंचा थाओ, ऊंचे ऊपर ऊंचा नाओ, एवड ऊंचा होवै कोए, तिस ऊंचे को जाने सोए, नाम कीए जेवड आप जाने आप, आप नानक नदरी करमी दात। तीन शब्द ने, नाम उस दी नदर, नाम उस दी बख्शीश, नाम उस मालक दी दात है। हजूर ने भिखारी बन के नाम मंगिया, गुरु अमरदास मंगदे ने, ते शब्द केंद्र ने खम भीखक भिखारी तेरे, तू निज पतख है दाता, खोहो दयाल, नाम देहो मंगत जन को, सदा रहूं रंग राता। कदी भी मेरे अंदरों तेरे नाम दा रंग ना उतरे, सदा रहूं रंग राता, ਤੇ ਫਿਰ ਮੰਗਦੇ ਕਿਉਂ ਨੇ? ਬਹੁਤੇ ਫੇਰ ਭਏ ਕਿਰਪਨ ਕੋ, ਕਿਰਪਨ ਦਾ ਅਰਥ ਹੈ ਕੰਜੂਸ। ਕਹਿੰਦੇ ਨੇ ਕਿੰਨੇ ਫੇਰੇ ਹੋ ਗਏ ਨੇ ਇਸ ਧਰਤੀ ਤੇ ਆਉਂਦਿਆਂ, ਕਿੰਨੀਆਂ ਫੇਰੀਆਂ ਪਾਈਆਂ ਨੇ। ਇੱਕ ਵਪਾਰੀ ਵੀ ਕਿਸੇ ਪਿੰਡ ਵਿੱਚ ਫੇਰੀ ਲਿਜਾਏ ਪਾਏ, ਉਹ 4% ਕਮਾ ਕੇ ਜਾਂਦਾ ਹੈ। ਪਤਾ ਨਹੀਂ ਇਸ ਜੀਵ ਆਤਮਾ ਨੇ ਕਿੰਨੇ ਕੁ ਫੇਰੇ ਪਾਏ ਨੇ ਸੰਸਾਰ ਵਿੱਚ, ਪੱਲੇ ਕੁਛ ਨਹੀਂ ਪਿਆ, ਐਸ ਫੇਰੇ ਝੋਲੀ ਚ ਨਾਮ ਪਾ ਦੇ। ਬਹੁਤੇ ਫੇਰ ਭਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ, ਹੋ ਹੋ ਦਇਆਲ, ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ। ਗੁਰੂ ਅਰਜੁਨ ਦੇਵ ਨਾਮ ਮੰਗਦੇ ਨੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਹੇ। ਜਾਚਕ ਜਨ ਜਾਚੈ ਪ੍ਰਭ ਨਾਮ, ਤੁਸੀਂ ਕਿਰਪਾ ਕਰੋ, ਜਾਚਕ ਜਨ ਜਾਚੈ ਪ੍ਰਭਦਾਨ, ਮੇਰੇ ਤੇ ਮਿਹਰ ਕਰਕੇ ਮੈਨੂੰ ਨਾਮ ਬਖਸ਼ੋ। ਫਰੀਦ ਸਾਹਿਬ ਨੇ ਮੰਗਿਆ, ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਸਿਮਰਨ ਦਿਓ, ਬੰਦਗੀ ਦਿਓ ਸਤਿਗੁਰੂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਦਰ ਤੇ ਮਹਾਨ ਸ਼ਾਇਰ, ਮਹਾਨ ਵਿਦਵਾਨ, ਜਿਸ ਦੇ ਪੱਧਰ ਦਾ ਕੋਈ ਹਿੰਦੁਸਤਾਨ ਦੇ ਵਿੱਚ ਵਿਦਵਾਨ ਨਹੀਂ ਸੀ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਬਹਾਦਰ ਸ਼ਾਹ ਨੂੰ ਤਾਲੀਮ ਦਿੰਦੇ ਨੇ, ਵਿਦਿਆ ਦਿੰਦੇ ਨੇ। ਤੇ ਇਹ ਵੀ ਆਪ ਜੀ ਨੂੰ ਗਿਆਤ ਹੋਣਾ ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਿੱਖੀ ਵਿੱਚ ਬਚਪਨ ਤੋਂ ਨਹੀਂ ਸਨ, ਉਹਨਾਂ ਦੀ ਜ਼ਿੰਦਗੀ ਵਿੱਚ ਪਲਟਾ ਲਿਆਉਣ ਵਾਲੀ ਉਹਨਾਂ ਦੀ ਜੀਵਨ ਸਾਥਣ ਸੀ। ਜਿਸ ਦਿਨ ਵਿਆਹ ਹੋਇਆ ਸੀ, ਜਿਸ ਘਰ ਚ ਵਿਆਹੇ ਗਏ, ਉਹ ਬਾਬੇ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ। ਉਸ ਬੱਚੀ ਨੇ ਜਾਂ ਉਸ ਬੀਬੀ ਨੇ ਲੜ ਲੱਗੀ ਜਦੋਂ ਘਰ ਆਈ, ਉਹਨੇ ਇੱਕੋ ਗੱਲ ਕਹੀ ਸੀ ਭਾਈ ਸਾਹਿਬ ਨੂੰ, ਤੁਸੀਂ ਸਵਾਮੀ ਹੋ, ਮੈਂ ਸੇਵਾ ਕਰਨੀ ਏ, ਪਰ ਜੇ ਤੁਸੀਂ ਇਜਾਜ਼ਤ ਦਿਓ, ਮੈਂ ਮਾਪਿਆਂ ਦੇ ਘਰ ਅੰਮ੍ਰਿਤ ਵੇਲਾ ਕਦੀ ਨਹੀਂ ਖੁੰਝਾਇਆ, ਮੈਂ ਗੁਰੂ ਨਾਨਕ ਸਾਹਿਬ ਦੀ ਬਾਣੀ ਜ਼ਰੂਰ ਪੜ੍ਹਨੀ ਚਾਹਾਂਗੀ। ਦੇਖੋ ਨੇ ਸ਼ਬਦ ਕਹਿ, ਤੇ ਭਾਈ ਸਾਹਿਬ ਨੇ ਇੱਕੋ ਗੱਲ ਕਹੀ ਸੀ ਭਾਗਾਂ ਵਾਲੀਏ, ਤੂੰ ਪੜ੍ਹ ਤੇ ਮੈਂ ਸੁਣਾਗਾ। ਉਹਨੇ ਬਾਣੀ ਸੁਣੀ ਭਾਈ ਸਾਹਿਬ ਜੀ ਨੇ, ਉਹਨਾਂ ਦੇ ਜੀਵਨ ਸਾਥਣ ਦੇ ਜੀਵਨ ਨੇ ਭਾਈ ਸਾਹਿਬ ਦੇ ਜੀਵਨ ਵਿੱਚ ਤਬਦੀਲੀ ਲੈ ਆਂਦੀ, ਕਿਉਂਕਿ ਬੜੀ ਸਪਸ਼ਟ ਗੱਲ ਹੈ ਗੁਰਮੁਖੋ, ਜੀਵਨ ਹੀ ਜੀਵਨ ਨੂੰ ਬਦਲ ਸਕਦਾ, ਗੱਲਾਂ ਕਦੀ ਕਿਸੇ ਨੂੰ ਜੇ ਬਦਲ ਸਕੀਆਂ, ਗੱਲਾਂ ਵਕਤੀ ਪ੍ਰਭਾਵ ਰੱਖਦੀਆਂ ਨੇ। ਇਹੀ ਕਾਰਨ ਕਿ ਜੀਵਨ ਵਾਲਾ ਗੱਲਾਂ ਘੱਟ ਕਰਦਾ ਪਰ ਜਿੱਥੋਂ ਲੰਘਦਾ ਪਲਟੇ ਪੈਦਾ ਕਰ ਜਾਂਦਾ ਹੈ। ਕਈ ਮਹਾਂਪੁਰਖ ਐਸੇ ਜਿਹੜੇ ਕਥਾ ਨਹੀਂ ਕਰਦੇ, ਕੀਰਤਨ ਨਹੀਂ ਕਰਦੇ, ਕਿਸੇ ਸਟੇਜ ਤੇ ਬੋਲਦੇ ਨਹੀਂ, ਪਰ ਜਿਵਨਾ ਉਹ ਜੀਵਨ ਪਲਟ ਕੇ ਚਲੇ ਜਾਂਦੇ ਨੇ, ਸ਼ਾਇਦ ਉਹਨੇ ਬੋਲਣ ਵਾਲੇ ਕਦੀ ਨਹੀਂ ਪਲਟ ਸਕੇ। ਉਹ ਭਰੇ ਹੋਏ ਨੇ, ਉਹਨਾਂ ਚੋਂ ਨਿਕਲਦੀਆਂ ਹੋਈਆਂ ਤਰੰਗਾਂ, ਉਹਨਾਂ ਦੇ ਪਵਿੱਤਰ ਸਰੀਰ ਵਿੱਚੋਂ ਨਿਕਲਦਾ ਹੋਇਆ ਔਰਾ ਜਿੱਥੇ ਜਾਂਦੇ ਨੇ ਲੋਕਾਂ ਦੀ ਜ਼ਿੰਦਗੀ ਪਲਟੀ ਜਾਂਦੀ ਹੈ। ਖੈਰ, ਭਾਈ ਸਾਹਿਬ ਦੀ ਜ਼ਿੰਦਗੀ ਵਿੱਚ ਤਬਦੀਲੀ ਆਈ, ਤੇ ਜਿਸ ਦਿਨ ਚੋਜੀ ਪ੍ਰੀਤਮ ਦੇ ਕੋਲ ਆਏ ਤੇ ਉਹਨਾਂ ਨੇ ਹਜ਼ੂਰ ਤੋਂ ਕੁਝ ਦਾਤਾਂ ਮੰਗੀਆਂ, ਤੇ ਮੇਰਾ ਖਿਆਲ ਏ ਉਹ ਅੱਜ ਦੇ ਸ਼ਬਦ ਦੀ ਵਿਆਖਿਆ ਵਿੱਚ ਸਹਾਇਕ ਨੇ। ਧੰਨ ਗੁਰੂ ਗੋਬਿੰਦ ਸਿੰਘ ਬਹੁਤ ਪ੍ਰਸੰਨ ਨੇ, ਕਿਉਂਕਿ ਲੰਗਰ ਵਿੱਚ ਵੀ ਭਾਈ ਸਾਹਿਬ ਦੀ ਸੇਵਾ ਉੱਤਮ ਹੈ। ਅੱਜ ਹਜ਼ੂਰ ਨੇ ਭਰੇ ਦਰਬਾਰ ਵਿੱਚ ਕਿਹਾ, ਭਾਈ ਨੰਦ ਲਾਲ ਜੀ, ਕਦੀ ਨੀ ਤੁਸੀਂ ਕੁਛ ਮੰਗਿਆ, ਸੇਵਾ ਚ ਜੁੜੇ ਰਹਿੰਦੇ ਹੋ, ਅੱਜ ਕੁਛ ਮੰਗੋ। ਉਹਨਾਂ ਦੇ 4 ਕੁ ਸ਼ੇਰ ਨੇ, ਹੈਨ ਫਾਰਸੀ ਵਿੱਚ, ਸਿਰਫ ਅਸੀਂ ਤੱਤ ਭਾਵ ਸਮਝ ਲਾਂਗੇ। ਚਰਨ ਪਕੜ ਕੇ ਕਹਿਣ ਲੱਗੇ, ਦਾਤਾ ਕੀ ਮੰਗਾ, ਤੁਸੀਂ ਲੁਕਾਇਆ ਵੀ ਕੁਛ ਨਹੀਂ, ਫਿਰ ਵੀ ਕਹਿਣ ਲੱਗੇ ਕੁਛ ਮੰਗ ਲਓ। ਅੱਜ ਉੱਠ ਕੇ ਹੱਥ ਜੋੜ ਕੇ ਕਿਹਾ, ਸਤਿਗੁਰੂ, ਆ 2 ਅੱਖਾਂ ਦਿੱਤੀਆਂ ਨੇ ਤੁਸੀਂ, ਦੀਦੇ ਦਿੱਤੇ ਨੇ, ਬਸ ਇੱਕ ਕਿਰਪਾ ਕਰੋ, ਜਿਵੇਂ ਅੱਜ ਅੱਖਾਂ ਖੋਲ ਕੇ ਤੁਹਾਡੇ ਦੀਦਾਰ ਪਿਆ ਕਰਨਾ, ਕਿਤੇ ਵੀ ਜਾਵਾਂ ਇਹਨਾਂ ਦੀਦਿਆਂ ਨੂੰ ਆਪਣੇ ਦਰਸ਼ਨਾਂ ਦੀ ਦਾਤ ਦੇਈ ਰੱਖਿਆ ਜੀ। ਦੂਸਰਾ, ਮੈਂ ਗਿਆਨ ਬਹੁਤ ਕੁਛ ਲੋਕਾਂ ਨੂੰ ਸੁਣਾਇਆ, ਮੈਂ ਅਨੇਕਾਂ ਥਾਵਾਂ ਤੇ ਮਜਲਿਸ ਵਿੱਚ ਜਾ ਕੇ, ਮਹਿਫਿਲ ਵੀ ਜਾ ਕੇ ਵਾਹ 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 ਖੱਟੀ, ਪਰ ਜੋ ਕੁਝ ਮੈਂ ਕਿਹਾ ਉਹ ਸਿਰਫ ਮੇਰੇ ਬੁੱਧੀ ਦੇ ਤਲ ਤੇ ਨਿਕਲੇ ਹੋਏ ਸ਼ਬਦ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ, ਕਿਰਪਾ ਕਰੋ, ਜੋ ਸੀਨੇ ਦਾ ਖਜ਼ਾਨਾ ਹੈ, ਰੁਖਾਨੀਅਤ ਦਾ ਖਜ਼ਾਨਾ, ਮੇਰੇ ਤੇ ਤਰਸ ਕਰਕੇ ਮੈਨੂੰ ਆਤਮਿਕ ਜੀਵਨ ਦਾ ਅਨੁਭਵ ਬਖਸ਼ ਦਿਓ, ਤੁਸੀਂ ਜਣਾ ਦਿਓ। ਤੇ ਕਿਉਂਕਿ ਅੰਦਰ ਤਾਂ ਉਹਦੀ ਕਿਰਪਾ ਤੋਂ ਬਿਨਾਂ ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣੇ, ਮੇਰੇ ਸੀਨੇ ਵਿੱਚ ਅਨੁਭਵੀ ਗਿਆਨ ਦਿਓ। ਉਸ ਤੋਂ ਅੱਗੇ ਇੱਕ ਕਿਰਪਾ ਕਰੋ, ਜਦੋਂ ਤੁਹਾਡੀ ਬਾਣੀ ਦਾ ਕੀਰਤਨ ਹੋਵੇ, ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪਏ, ਮੇਰੇ ਇਸ ਭੁੱਜੇ ਸੜੇ ਦਿਲ ਨੂੰ ਜਿਹੜਾ ਕਈ ਜਨਮਾਂ ਦਾ ਸੜਿਆ, ਇਹਦੇ ਵਿੱਚ ਆਪਣੀ ਰਹਿਮਤ ਦੀ, ਆਪਣੀ ਬਖਸ਼ਿਸ਼ ਦੀ ਬਰਸਾਤ ਕਰ ਦੇਵੋ, ਕਿਰਪਾ ਕਰ ਦਿਓ, ਸ਼ੌਕ ਪੈਦਾ ਕਰੋ, ਮੈਂ ਤੁਹਾਡੀ ਬੰਦਗੀ ਕਰਾਂ। ਚੌਥਾ ਬਚਨ ਕਿਹਾ ਕਿ ਦੇਖੋ ਸਤਿਗੁਰੂ, ਕਿ ਲੋਕ ਆਪਣੇ ਘਰਾਂ ਦੇ ਵਿੱਚ ਕੁੱਕਰ ਰੱਖਦੇ ਨੇ, ਨਿਸ਼ਾਨੀ ਵਜੋਂ ਉਹਨਾਂ ਨੇ ਕੁੱਤਿਆਂ ਦੇ ਗਲੇ ਚ ਪੱਟੇ ਪਾਏ ਨੇ। ਇੱਕ ਕਿਰਪਾ ਕਰੋ, ਮੇਰੇ ਗਲੇ ਵਿੱਚ ਆਪਣੀ ਬੰਦਗੀ ਦਾ ਪਟਾ ਪਾ ਦਿਓ, ਸਿਮਰਨ ਦਾ ਪਟਾ ਪਾ ਦਿਓ। ਉਸ ਤੋਂ ਅੱਗੇ ਕਹਿਣ ਲੱਗੇ, ਕਈ ਜਨਮਾਂ ਦਾ ਵਿਛੜਿਆ ਵਾਂ, ਅੰਦਰ ਦੀ ਸਦਰ ਕਹਿ ਕੇ ਵਿਛੋੜਾ ਮਿਟ ਜਾਏ ਤੇ ਤੁਹਾਡਾ ਵਸਲ ਮਿਲ ਜਾਏ, ਮਿਲਾਪ ਹੋ ਜਾਏ। ਇੱਕ ਕਿਰਪਾ ਕਰੋ, ਮੇਰੀਆਂ ਅੱਖਾਂ ਦੇ ਜ਼ਖੀਰੇ ਨੂੰ ਆਪਣੀ ਫਜ਼ਲ, ਆਪਣੀ ਬਖਸ਼ਿਸ਼ ਦਿਓ। ਤੇ ਜੋ ਅਖੀਰ ਚ ਉਹਨਾਂ ਮੰਗਿਆ, ਉਹ ਸਿਖਰ ਸੀ। ਕਹਿਣ ਲੱਗੇ, ਚਾਹ ਇੰਨਾ ਪੈਦਾ ਕਰੋ ਕਿ ਜ਼ਬਾਨ ਇੱਕ ਇੱਕ ਕਈ ਵਾਰੀ ਜਪਦਿਆਂ ਜਪਦਿਆਂ ਥੱਕ ਜਾਂਦੀ ਏ, ਜਿੰਨੇ ਤਨ ਦੇ ਵਿੱਚ ਰੋਮ ਪੈਦਾ ਕੀਤੇ ਜੇ, ਹਰ ਇੱਕ ਰੋਮ ਉੱਤੇ ਜ਼ਬਾਨ ਲਾ ਦਿਓ ਕਿ ਸਾਰੀ ਜ਼ਿੰਦਗੀ ਮੇਰੀਆਂ ਜ਼ਬਾਨਾਂ ਤੇਰੇ ਨਾਮ ਨੂੰ ਜਪਦਿਆਂ ਕਦੀ ਥੱਕਣ ਨਾ। ਏਡੀ ਵੱਡੀ ਦਾਤ, ਉਹਨਾਂ ਦੇ ਬਚਨ ਪੜ੍ਹਦਿਆਂ, ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼, ਅਰਥ ਸੰਖੇਪ ਜਿਹਾ ਕਰ ਦਿੱਤੇ ਨੇ, ਮੈਨੂੰ ਦੀਦਿਆਂ ਨੂੰ ਆਪਣੇ ਦੀਦਾਰ ਦੀ ਦਾਤ ਬਖਸ਼ ਦੇ। ਸੀਨਾ ਅਮਰਾ ਮਖਜ਼ ਨੇ ਇਸਰਾਰ ਬਖਸ਼, ਮੇਰੇ ਸੀਨੇ ਨੂੰ ਅਨੁਭਵੀ ਗਿਆਨ, ਤਤ ਗਿਆਨ, ਇਹ ਬਖਸ਼ ਦਿਓ। ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਜ਼ ਨੇ ਇਸਰਾਰ ਬਖਸ਼, ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਰਾ ਤੌਕ ਦੇ, ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਹਰ ਸਰੇ ਮੂਯੂਮ ਕੇਸ ਜਿਤਨੇ ਨੇ। ਫਾਰਸੀ ਵਿਚ ਮੂਏ ਸ਼ਬਦ ਆਪਾਂ ਕੇਸ ਲਈ ਵਰਤਨੇ ਆ, ਵਾਲਾਂ ਲਈ ਵਰਤਨੇ ਆ। ਬਾਣੀ ਵਿਚ ਹਜ਼ੂਰ ਨੇ ਕਿਹਾ, ਮਮ ਸਰ ਮੂਵੇ ਅਜ਼ਰਾਇਲ ਗ੍ਰਫਤ ਹੈ, ਹਰ ਸਰੇ ਮਯੂਮ ਜ਼ੁਬਾਂ ਕੁਨ ਅਜ਼ ਕਰਮ, ਇੱਕ ਬਖਸ਼ਿਸ਼ ਕਰ ਕਿ ਜਿੰਨੇ ਰੋਮ ਨੇ ਨਾ, ਹਰ ਇੱਕ ਰੋਮ ਉੱਤੇ ਆਪਣੀ ਜ਼ਬਾਨ ਲਾ ਦੇ, ਇਹਨੂੰ ਜੀਵ ਲਾ ਦੇ, ਫਿਰ ਕੀ ਕਰਾਂ। ਤਾਂ ਬਗੋਯਮ ਵਸਫ ਹੱਕ ਦਮ ਬਾ ਦਮ, ਤੁਸੀਂ ਕਿਰਪਾ ਕਰਕੇ ਜ਼ਬਾਨ ਲਾ ਦਿਓ, ਤੇ ਕੋਈ ਵੇਲਾ ਐਸਾ ਨਾ ਆਵੇ ਕਿ ਜਦੋਂ ਤੇਰੇ ਨਾਮ, ਤੇਰੀ ਬੰਦਗੀ, ਤੇਰਾ ਸਿਮਰਨ ਮੈਂ ਨਾ ਕਰਾਂ, ਮੇਰੀ ਹਰ ਇੱਕ ਜ਼ਬਾਨ ਤੇਰੀ ਇਬਾਦਤ ਵੀ ਜੁੜ ਜਾਏ। ਦੇਖੋ ਭਾਈ, ਅੱਜ ਹਜ਼ੂਰ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੇ ਚਰਨਾਂ ਵਿੱਚ ਸਾਨੂੰ ਅਰਦਾਸ ਕਰਨ ਦੀ ਜੁਗਤ ਦੱਸੀ, ਤੇ ਸ਼ਬਦ ਕਹੇ ਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਤੂੰ ਪ੍ਰਭ, ਪ੍ਰਭੂ ਜੀ ਤੁਸੀਂ ਦਾਤਾ, ਦਾਤਾਂ ਦੇਣ ਵਾਲੇ, ਦਾਨ ਬਖਸ਼ਾਂ ਕਰਨ ਵਾਲੇ, ਦਾਨ ਦੇਣ ਵਾਲੇ, ਮਤ ਪੂਰਾ, ਮਤ ਵਿੱਚ ਮੁਕੰਮਲ ਹੋ, ਕਦੀ ਖੁੰਝਦੇ ਨਹੀਂ, ਕਦੀ ਭੁੱਲਦੇ ਨਹੀਂ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ, ਥਾਰੇ ਦਾ ਅਰਥ ਤੁਹਾਡੇ, ਭਿਖਾਰੀ ਜੀ ਅਸੀਂ ਤੁਹਾਡੇ ਮੰਗਤੇ ਹਾਂ, ਭਿਖਾਰੀ ਹਾਂ, ਜਾਚਕ ਹਾਂ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੂ, ਮੰਗਤਾ ਤੇ ਹਾਂ ਪਰ ਸਮਝ ਨਹੀਂ ਆਉਂਦੀ ਭਾਈ ਮੰਗਾ ਕੀ, ਕਿਉਂ ਜੀ, ਕਿਛ ਥਿਰ ਨਾ ਰਹਾਈ, ਜੋ ਕੁਝ ਮੈਂ ਮੰਗਣ ਤੁਰਿਆ ਵਾਂ ਇਹਦੇ ਵਿੱਚੋਂ ਤਾਂ ਕਿਸੇ ਨੇ ਰਹਿਣਾ ਹੀ ਨਹੀਂ, ਇਹਨਾਂ ਟਿਕੇ ਨਹੀਂ ਰਹਿਣਾ, ਪਰ ਇੱਕ ਕਿਰਪਾ ਕਰੋ ਜਿਨੇ ਰਹਿਣਾ, ਹਰ ਦੀਜੈ ਨਾਮ ਪਿਆਰੀ ਜੀਓ। ਹੁਣ ਆ ਪਿਆਰੀ ਦੇ ਅੱਖਰੀ ਅਰਥ ਜ਼ਰੂਰ ਆਪਾਂ ਕਰੀਏ, ਕਹਿੰਦੇ ਨੇ ਸਾਨੂੰ ਦੇ ਦਿਓ ਨਾਮ, ਪਿਆਰੀ ਦਾ ਅਰਥ ਹੈ ਉਹ ਅਮੋਲਕ ਪਿਆਰੀ ਵਸਤੂ ਜਿਹੜੀ ਲੋਕ ਪਰਲੋਕ ਸਾਥ ਨਿਭਣ ਵਾਲੀ ਏ, ਨਾਮ ਤੋਂ ਪਿਆਰੀ ਹੋਰ ਕੋਈ ਚੀਜ਼ ਨਹੀਂ। ਗੁਰੂ ਅਰਜੁਨ ਸਾਹਿਬ ਜੀ ਨੇ ਤਾਂ ਆਪਣੀ ਰਸਨਾ ਤੋਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ, ਰਾਤ ਵੀ ਗੁਰਮੁਖ ਵਿਚਾਰਾਂ ਚੱਲ ਰਹੀਆਂ ਸਨ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਬਹੁਤ ਕੋਈ ਸ਼ਬਦ ਕਹੇ ਗਏ। ਅਸਲੀਅਤ ਏਵੇ, ਯਾਦ ਰੱਖਿਓ, ਲਾਲ ਬਾਂਦਰ ਦੇ ਗਲੇ ਵਿਚ ਸਿਰਫ ਇਕ ਭਾਰ ਏ, ਕਿਸੇ ਜੋਹਰੀ ਨੂੰ ਪੁੱਛ ਕੇ ਦੇਖਿਓ ਇਹਦੀ ਕੀਮਤ ਕੀ ਹੈ। ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਬਾਣੀ ਹੈ, ਇਹ ਉਸ ਸੀਨੇ ਨੂੰ ਪੁੱਛ ਕੇ ਦੇਖੋ ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਲਬ ਹੈ, ਇੱਛਾ ਹੈ, ਤਾਂਘ ਹੈ, ਜਿਹਨੇ ਜ਼ਿੰਦਗੀ ਦੀ ਮੰਜ਼ਿਲ ਹੀ ਕੋਈ ਨਹੀਂ ਮਥੀ, ਉਹਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕੀ ਹੈ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਸਭ ਤੋਂ ਵੱਧ ਪਿਆਰਾ ਸ਼ਬਦ ਵਰਤਿਆ ਬਾਣੀ ਲਈ, ਕਹਿਣ ਲੱਗੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਸਾਡੀ ਸਭ ਤੋਂ ਪਿਆਰੀ ਜਿਹੜੀ ਅਮੋਲਕ ਵਸਤੂ ਏ ਉਹ ਗੁਰੂ ਕੀ ਬਾਣੀ ਹੈ, ਤੇ ਗੁਰੂ ਜੀ ਨੇ ਕਿਰਪਾ ਕਰ ਦਿੱਤੀ, ਕਹਿਣ ਲੱਗੇ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਗੁਰੂ ਜੀ ਨੇ ਅੱਖ ਝਮਕਣ ਜਿਤਨਾ ਸਮਾਂ ਬਾਣੀ ਨੂੰ ਸਾਡੇ ਮਨ ਤੋਂ ਵੱਖ ਹੀ ਨਹੀਂ ਹੋਣ ਦਿੱਤਾ। ਹੁਣ ਆਹ ਅਵਸਥਾ, ਸੁੱਤਿਆਂ ਵੀ ਬਾਣੀ ਦੂਰ ਨਾ ਹੋਵੇ, ਜਾਗਦਿਆਂ ਵੀ ਬਾਣੀ ਦੂਰ ਨਾ ਹੋਵੇ। ਦੂਸਰਾ ਬਚਨ, ਪਿਆਰੀ ਜੀਓ ਦਾ ਨਾਮ ਸਭ ਤੋਂ ਵੱਧ ਪਿਆਰਾ ਹੈ। ਗੁਰੂ ਅਰਜੁਨ ਸਾਹਿਬ ਦੇ ਇੱਕ ਬਚਨ ਹੁੰਦਾ, ਸਭ ਤੋਂ ਵੱਧ ਅਸੀਂ ਪਿਆਰਾ ਸ਼ਬਦ ਵਰਤਨੇ ਆ ਮਾਪਿਆਂ ਲਈ, ਮਾਤਾ ਪਿਤਾ ਲਈ, ਪਰ ਗੁਰੂ ਜੀ ਨੇ ਕਿਹਾ ਗੁਸਾਈ ਮਖੰਡਾ ਇੱਠੜਾ ਅੰਮ ਅੱਬੇ ਥਾਵੋ ਮਿੱਠੜਾ। ਅੰਮ ਦਾ ਅਰਥ ਹੈ ਅੰਮਾ ਮਾਂ, ਅੱਬੇ ਦਾ ਅਰਥ ਹੈ ਪਿਤਾ। ਕਹਿਣ ਲੱਗੇ ਮਾਪੇ ਬੜੇ ਮਿੱਠੇ ਨੇ, ਪਰ ਸਹੀ ਅਰਥਾਂ ਵਿੱਚ ਮੇਰੇ ਵਾਹਿਗੁਰੂ ਜੀ ਤੇਰਾ ਨਾਮ ਤਾਂ ਮਾਪਿਆਂ ਤੋਂ ਵੀ ਮਿੱਠਾ ਹੈ। ਹਰ ਦੀਜੈ ਨਾਮ ਪਿਆਰੀ ਜੀਓ, ਪਿਆਰਾ ਨਾਮ ਬਖਸ਼ੋ। ਹਜ਼ੂਰ ਕਹਿ ਰਹੇ ਨੇ ਇਹ ਬਖਸ਼ਿਸ਼ ਕਰੋ। ਅਗਲੇ ਬਚਨ ਨੇ, ਘੱਟ ਘੱਟ ਰੱਬ ਰਿਹਾ ਬਨਵਾਰੀ। ਹਰ ਇੱਕ ਹਿਰਦੇ ਵਿੱਚ, ਹਰ ਇੱਕ ਸੀਨੇ ਵਿੱਚ ਪਰਮਾਤਮਾ ਆਪ ਰਵਿਆ ਹੈ। ਮਹਾਰਾਜ ਕਹਿ ਰਹੇ ਨੇ ਜਲ ਪਾਣੀ ਵਿੱਚ ਵੀ, ਥਲ ਧਰਤੀ ਤੇ ਵੀ, ਮਈਅਲ ਦਰ ਸਪੇਸ ਕਰਾਂਗੇ ਆਕਾਸ਼ ਪੁਲਾੜ। ਪਾਣੀ ਵਿੱਚ, ਧਰਤੀ ਵਿੱਚ ਤੇ ਆਕਾਸ਼ ਵਿੱਚ ਵੀ ਉਹ ਸਮਾਇਆ ਹੈ। ਜਲ ਥਲ ਮਈਅਲ ਗੁਪਤੋ ਵਰਤੈ। ਗੁਪਤੋ ਦਰ ਤੇ ਜਿਹੜਾ ਦਿਸਦਾ ਨਹੀਂ ਪਰ ਵਰਤਦਾ ਹੈ। ਦੇਖੋ ਇਹ ਬੜਾ ਗਹਿਰਾ ਬਚਨ ਹੈ, ਤੇ ਖਾਸ ਕਰਕੇ ਉਹ ਲੋਕ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਤਾਂ ਉਸ ਚੀਜ਼ ਨੂੰ ਸਵੀਕਾਰਨੇ ਆ ਜਿਹੜੀ ਦਿਸਦੀ ਹੋਵੇ, ਅਨਦਿਸਦੀ ਦੀ ਤਾਂ ਹੁੰਦੀ ਕੋਈ ਨਹੀਂ ਹੁੰਦੀ। ਹਜ਼ੂਰ ਕਹਿ ਰਹੇ ਨੇ ਗੁਪਤੋ ਵਰਤੇ, ਗੁਪਤੋ ਦਰ ਤੇ ਜਿਹੜਾ ਦਿਸੇ ਨਾ। ਬਹੁਤ ਕੁਛ ਪਰਮਾਤਮਾ ਨੇ ਐਸਾ ਪੈਦਾ ਕੀਤਾ ਜਿਹਦੀ ਹੋਂਦ ਹੈ ਪਰ ਨਜ਼ਰ ਨਹੀਂ ਆਉਂਦਾ। ਹੋਂਦ ਹੈ, ਜਿਤਨਾ ਕੋਈ ਸੂਖਸ਼ਮ ਹੁੰਦਾ ਇਸ ਗੱਲ ਨੂੰ ਸਮਝੇਗਾ। ਬਹੁਤ ਕੁਛ ਐਸਾ ਜਿਹੜਾ ਦਿਸਦਾ ਨਹੀਂ ਪਰ ਹੈ, ਅਣਹੋਂਦ ਨਹੀਂ ਉਹਦੀ ਖੋਂਦ ਹੈ। ਤੇ ਮਨ ਚਾਹੇਗਾ ਕਿਵੇਂ ਜਿਹੜਾ ਦਿਸਦਾ ਹੀ ਨਹੀਂ ਉਹ ਹੈ ਕਿੱਥੇ? ਜਦੋਂ ਅਣ ਦਿਸਦਾ ਹੋਇਆ ਕਿਤੇ ਪ੍ਰਗਟ ਹੁੰਦਾ, ਫਿਰ ਬੰਦੇ ਨੂੰ ਪਤਾ ਲੱਗਦਾ ਮੈਂ ਐਵੇਂ ਸਮਝੀ ਬੈਠਾ ਸਾਂ ਇਹਦੀ ਖੋਂਦ ਨਹੀਂ ਪਰ ਇਹ ਤਾਂ ਕਾਇਮ ਹੈ। ਕਿ ਸਾਡੇ ਅੰਦਰ ਦੀਆਂ ਬਿਰਤੀਆਂ ਕਦੀ ਕਿਸੇ ਨੂੰ ਅੱਖਾਂ ਨਾਲ ਦਿਸੀਆਂ ਨੇ? ਹੁਣ ਅਸੀਂ ਇਹ ਵੀ ਕਹਿੰਦੇ ਹਾਂ ਧਰਮਰਾਜ ਕਿੱਥੇ ਜੀ, ਜਮਦੂਤ ਕਿੱਥੇ ਜੀ, ਲੇਖੇ ਕਿੱਥੇ ਜੀ, ਇਹ ਤਾਂ ਗੱਲਾਂ ਸਿਰਫ ਡਰਾਉਣ ਦੀਆਂ ਨੇ। ਅੱਜ ਇਹ ਹੋ ਰਿਹਾ ਪ੍ਰਚਾਰ, ਦਿਸਦੇ ਨਹੀਂ ਨਹੀਂ, ਬਹੁਤ ਕੁਛ ਹੈ ਜਿਹੜਾ ਦਿਸਦਾ ਨਹੀਂ ਪਰ ਹੈ। ਸਾਡੇ ਅੰਦਰ ਦੀ ਬਿਰਤੀ ਕਦੀ ਕਿਸੇ ਨੇ ਕ੍ਰੋਧ ਦੇਖਿਆ? ਤੇ ਸਰਬ ਵਿਆਪਕ ਸੱਚਾਈ ਏ, ਕ੍ਰੋਧ ਦੀ ਸ਼ਕਲ ਕਿਸੇ ਨੇ ਦੇਖੀ? ਆਦਮੀ ਬਿਲਕੁਲ ਆਰਾਮ ਨਾਲ ਬੈਠਾ ਪਰ ਕਿਸੇ ਨੇ ਤਲਖੀ ਭਰਿਆ ਇੱਕ ਸ਼ਬਦ ਕਿਹਾ ਤੇ ਉਹਦੀਆਂ ਅੱਖਾਂ ਵਿੱਚ ਲਾਲੀ ਆ ਗਈ, ਮੱਥੇ ਤੇ ਤਿਉੜੀ ਪੈ ਗਈ, ਉਹਦਾ ਸਰੀਰ ਕੰਬਣ ਲੱਗਾ। ਤੇ ਜੇ ਪੁੱਛੀਏ ਚੰਗਾ ਭਲਾ ਬੈਠਾ ਸੀ, ਹੋ ਕੇ ਗਿਆ? ਕਹਿਣ ਲੱਗੇ ਇਹਦੇ ਅੰਦਰ ਗੁੱਸਾ ਪ੍ਰਗਟ ਹੋ ਗਿਆ। ਗੁੱਸਾ ਦਿਸਦਾ ਨਹੀਂ, ਗੁਪਤ ਏ ਪਰ ਹੈ ਜ਼ਰੂਰ, ਪ੍ਰਗਟ ਹੁੰਦਾ। ਕਾਮ ਗੁਪਤ ਹੈ ਪਰ ਪ੍ਰਗਟ ਹੁੰਦਾ। ਲਾਲਚ ਦਿਸਦਾ ਨਹੀਂ ਪਰ ਉਹਦੀ ਖੈ ਹੋਂਦ ਕੈਮ ਹੈ। ਜੇ ਇਹ ਮਲੀਨ ਬਿਰਤੀਆਂ ਗੁਪਤ ਵਰਤਦੀਆਂ ਨੇ ਤੇ ਜਿਸ ਜਿਸ ਤਨ ਉੱਪਰ ਆਪਣਾ ਅਸਰ ਪਾਉਂਦੀਆਂ ਨੇ ਉਹਦੇ ਸਰੀਰ ਦੀ ਹਰਕਤ ਵਿੱਚੋਂ ਪ੍ਰਗਟ ਹੁੰਦੀਆਂ ਨੇ, ਤੇ ਪਰਮਾਤਮਾ ਵੀ ਗੁਪਤ ਵਰਤਦਾ ਪਿਆਰਿਓ। ਜਿਸ ਸੀਨੇ ਵਿੱਚ ਪ੍ਰਗਟ ਹੋ ਜਾਂਦਾ ਉਹਦੇ ਤਨ ਦੀਆਂ ਹਰਕਤਾਂ ਤੋਂ ਪਤਾ ਲੱਗਦਾ ਰੱਬ ਇਹਦੇ ਅੰਦਰ ਵਰਤ ਰਿਹਾ ਹੈ, ਉਹਦੇ ਲੱਛਣ ਨੇ। ਦੇਖੋ ਉੱਥੇ ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਗੁਪਤ, ਕਹਿਣ ਲੱਗੇ ਫਿਰ ਸਾਨੂੰ ਵਿਖਾਇਆ ਵੀ ਪਰਮਾਤਮਾ ਨੂੰ, ਜਲ ਥਲ ਮਹੀਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਉ। ਨਿਹਾਰ ਦਾ ਅਰਥ ਵੀ ਦੇਖਣਾ, ਕਹਿੰਦੇ ਨੇ ਖੈ ਗੁਪਤ, ਪਰ ਗੁਰੂ ਦੇ ਸ਼ਬਦ ਦੇ ਅਭਿਆਸ ਨੇ ਇੰਨੀ ਬਖਸ਼ਿਸ਼ ਕਰ ਦਿੱਤੀ, ਜਿਹੜੀ ਲੋਕ ਕਹਿੰਦੇ ਸਨ ਖਾਲੀ ਕੁਛ ਵੀ ਨਹੀਂ, ਕਹਿਣ ਲੱਗੇ ਪਰਮਾਤਮਾ ਨੇ ਖਾਲੀ ਥਾਂ ਤੇ ਵੀ ਮਿਹਰ ਕਰਕੇ ਆਪਣੇ ਝਲਕਾਰੇ ਦੱਸ ਦਿੱਤੇ। ਅੱਜ ਦੇ ਸੰਦਰਭ ਵਿੱਚ ਸਮਝਣ ਲਈ, ਹੁਣ ਆਪਾਂ ਇਸ ਹਾਲ ਵਿੱਚ ਬੈਠੇ ਹਾਂ, ਖਾਲੀ ਇਹ ਨਾ ਸਿਰਫ ਦੀਵਾਰਾਂ ਨੇ, ਆ ਸਪੇਸ ਇਹ ਥਾਂ ਏ, ਨਹੀਂ ਇੱਥੇ ਕੁਛ ਵੀ ਖਾਲੀ ਨੇ। ਜੇ ਸਾਇੰਸ ਦੇ ਪੱਧਰ ਤੇ ਦੇਖੀਏ ਕਿ ਇੱਥੇ ਦੁਨੀਆਂ ਭਰ ਦੇ ਚੈਨਲ ਨਹੀਂ ਚੱਲ ਰਹੇ, ਕਿ ਦੁਨੀਆਂ ਭਰ ਦੇ ਜਿਹੜੇ ਮੋਬਾਈਲ ਫੋਨ ਨੇ ਉਹਨਾਂ ਦਾ ਨੈਟਵਰਕ ਇੱਥੇ ਨਹੀਂ, ਦੁਨੀਆਂ ਭਰ ਦੇ ਜਿਹੜੇ ਰੇਡੀਓ ਨੇ ਉਹਨਾਂ ਦੀਆਂ ਤਰੰਗਾਂ ਇਸ ਹਾਲ ਚ ਨਹੀਂ, ਗੁਪਤ ਨੇ, ਬਸ ਇੰਸਟਰੂਮੈਂਟ ਚਾਹੀਦਾ, ਆਪਣੇ ਆਪ ਪ੍ਰਗਟ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਤਰੰਗਾਂ ਗੁਪਤ ਨੇ, ਟੀਵੀ ਹੋਵੇ, ਫੋਨ ਹੋਵੇ, ਰੇਡੀਓ ਹੋਵੇ, ਉਹ ਪ੍ਰਗਟ ਹੋ ਜਾਂਦੀਆਂ ਨੇ, ਪਰਮਾਤਮਾ ਗੁਪਤ ਵਰਤਦਾ, ਪਰ ਜਿਨੇ ਸ਼ਬਦ ਦੀ ਕਮਾਈ ਕੀਤੀ ਰੱਬ ਉਹਦੇ ਵਿੱਚ ਪ੍ਰਗਟ ਹੋ ਜਾਂਦਾ। ਜਲ ਥਲ ਮਹੀਅਲ ਗੁਪਤੋ ਵਰਤੈ, ਹਜ਼ੂਰ ਨੇ ਕਿਹਾ ਗੁਰ ਸ਼ਬਦੀ ਦੇਖ ਨਿਖਾਰੀ ਜੀਓ, ਗੁਰੂ ਦੇ ਸ਼ਬਦ ਰਾਖੀ ਕਮਾਈ ਕਰਕੇ ਉਹਨੂੰ ਦੇਖਿਆ, ਉਹਦੇ ਦੀਦਾਰ ਕੀਤੇ, ਰਹਾਹੋ। ਅਗਲਾ ਬਚਨ, ਮਰਤ ਪਿਆਲ ਆਕਾਸ਼ ਦਿਖਾਇਓ। ਮਰਤ ਦਾ ਵੈਸੇ ਅਖਰੀ ਅਰਥ ਹੁੰਦਾ ਮੌਤ, ਅਸੀਂ ਅਰਥ ਕਰਨੇ ਆ ਮਾਤ ਲੋਕ, ਆ ਧਰਤੀ ਮ੍ਰਿਤ ਮੰਡਲ ਹੈ ਨਾ। ਕਹਿੰਦੇ ਨੇ ਇਸ ਮਾਤ ਲੋਕ ਵਿੱਚ, ਪਿਆਲ ਦਾ ਅਰਥ ਹੈ ਪਤਾਲ ਵਿੱਚ, ਆਕਾਸ਼ ਸਾਡੇ ਸੀਸ ਦੇ ਉੱਪਰ ਹੈ, ਜੋ ਧਰਤੀ ਤੇ ਆਕਾਸ਼ ਵਿੱਚ ਪਤਾਲ ਵਿੱਚ, ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਸਮਰੱਥ ਸਤਿਗੁਰੂ ਨੇ ਕਿਰਪਾ ਕੀਤੀ, ਕਿਰਪਾ ਕਰਕੇ ਸਾਨੂੰ ਆਕਾਸ਼ ਵਿੱਚ ਪਤਾਲ ਵਿੱਚ ਸਾਰੀਆਂ ਥਾਵਾਂ ਦਿਖਾਇਆ। ਇਸੇ ਬਚਨ ਨੂੰ ਜਿਨ੍ਹਾਂ ਦੇਖਿਆ, ਸਿਰਫ ਮੈਂ ਉਨ੍ਹਾਂ ਦੀ ਗੱਲ ਕਰ ਰਿਹਾ, ਆਪਾਂ ਤਾਂ ਅਰਥ ਕਰ ਰਹੇ ਹਾਂ ਨਾ ਇਕੱਲੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਤੇ ਫਰਮਾਇਆ, ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ, ਜਲੇ ਖਰੀ ਥਲੇ ਖਰੀ ਉਰੇ ਖਰੀ ਬਨੇ ਖਰੀ ਗਿਰੇ ਖਰੀ ਗੁਫੇ ਖਰੀ ਛਿਤੇ ਖਰੀ ਨਬੇ ਖਰੀ ਇਆਂ ਹਰੀ ਉਆਂ ਖਰੀ ਜ਼ਮੀ ਖਰੀ ਜ਼ਮਾ ਖਰੀ। ਕਹਿੰਦੇ ਨੇ ਕਿਹੜੀ ਥਾਂ ਹੈ ਜਿੱਥੇ ਮੇਰਾ ਪਰਮਾਤਮਾ ਨਹੀਂ ਵਰਤਦਾ ਪਿਆ? ਸਮਰੱਥ ਗੁਰੂ ਜੀ ਕਹਿੰਦੇ ਨੇ ਇੱਥੋਂ ਤੱਕ ਕਿ ਤੂੰ ਹਵਾ ਚੱਲਦੀ ਤੇ ਕਹਿੰਦਾ ਅੱਜ ਤੇ ਰੁੱਖਾਂ ਦੇ ਪੱਤਿਆਂ ਦੀ ਆਵਾਜ਼ ਬੜੀ ਏ। ਕਹਿੰਦੇ ਨੇ ਸਰੋਤ ਕੋਈ ਨਹੀਂ, ਇਹ ਖੜਕਾ ਨਹੀਂ, ਰੁੱਖਾਂ ਦੇ ਪੱਤਿਆਂ ਵਿੱਚੋਂ ਵੀ ਪਰਮਾਤਮਾ ਦਾ ਸਿਮਰਨ ਚੱਲਦਾ ਪਿਆ। ਤਰਭਵਨ ਮਹੀਪ ਸੁਰ ਨਰ ਅਸੁਰ, ਜਾਪ ਸਾਹਿਬ ਦਾ ਪਹਿਲਾ ਪਵਿੱਤਰ ਸ਼ਬਦ, ਤਿੰਨਾਂ ਭਵਨਾਂ ਦੇ ਰਾਜੇ, ਸੁਰ ਦੇਵਤੇ, ਨਰ ਮਨੁੱਖ ਤੇ ਅਸੁਰ ਦਾ ਅਰਥ ਦੈਂਤ। ਤ੍ਰੈਭਵਨ ਮਕੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤ੍ਰਿਣ ਦਰ ਤੇ ਤਿਨਕੇ, ਬਣ ਦਰ ਤੇ ਜੰਗਲ, ਨੇਤ ਦਰ ਤੇ ਨਾ ਇਤੀ, ਕਿ ਜੋ ਕੁਝ ਮੈਂ ਕਹਿ ਗਿਆ ਪਰਮਾਤਮਾ ਇਸ ਤੋਂ ਅੱਗੇ। ਖਜ਼ੂਰ ਕਹਿ ਰਹੇ ਨੇ ਜੰਗਲ ਦੇ ਤਿਨਕੇ ਵੀ ਪਰਮਾਤਮਾ ਨੂੰ ਜਪਦੇ। ਸੰਤ ਬਾਬਾ ਅਤਰ ਸਿੰਘ ਜੀ ਨਾ ਮਸਤੂਆਣੇ ਵਾਲੇ, ਉਹ ਇੱਕ ਬਚਨ ਬੜਾ ਸੋਹਣਾ ਕਰਦੇ ਸਨ, ਉਹਨਾਂ ਦੀ ਲਿਖਤਾਂ ਵਿੱਚ ਵੀ ਹੈ, ਜੀਵਨ ਵਿੱਚ ਵੀ। ਜਦੋਂ ਉਹਨਾਂ ਤੁਰਨਾ, ਕਹਿਣ ਲੱਗੇ ਤੁਰਦਿਆਂ ਵੀ ਵਾਹਿਗੁਰੂ ਸ਼ਬਦ ਚਲਾਈਏ, ਸਰੀਰ ਦੇ ਅੰਗਾਂ ਦੀ ਹਰਕਤ ਨਾਲ ਵੀ ਚਲਾਈਏ। ਇੱਕ ਪੈਰ ਖੱਬਾ ਪੁੱਟਿਆ ਜ਼ਮੀਨ ਤੇ, ਜੋੜਾ ਪਾਇਆ ਸੀ ਤੇ ਕੁਦਰਤੀ ਤੌਰ ਤੇ ਜਦੋਂ ਤੁਰਨੇ ਆ ਆਪਾਂ, ਜੁੱਤੀ ਪਾਈ ਹੋਵੇ, ਚੱਪਲ ਪਾਈ ਹੋਵੇ, ਉਹਦੀ ਆਹਟ, ਉਹਦੀ ਆਵਾਜ਼, ਉਹਦਾ ਨਾਦ ਸੁਣਾਈ ਦਿੰਦਾ। ਖੱਬਾ ਪੈਰ ਪੁੱਟਿਆ ਤੇ ਸ਼ਬਦ ਰਸਨਾ ਤੋਂ ਨਿਕਲਿਆ ਵਾਹੇ, ਤੇ ਸੱਜਾ ਜਦੋਂ ਰੱਖਿਆ ਤੇ ਆਵਾਜ਼ ਆਈ, ਕਹਿਣ ਲੱਗੇ ਗੁਰੂ, ਪੈਰਾਂ ਨਾਲ ਤੁਰੀ ਗਏ ਵਾਹਿਗੁਰੂ ਵਾਹਿਗੁਰੂ ਕਰਦਿਆਂ ਪੰਜਾਬ ਤੋਂ ਤੁਰੇ ਜਾ ਪਹੁੰਚੇ ਹਜ਼ੂਰ ਸਾਹਿਬ ਤੇ ਸਾਥੀਆਂ ਨੂੰ ਹੱਸ ਕੇ ਕਹਿੰਦੇ ਸਨ, ਜੇ ਤੁਸੀਂ ਸੈਰ ਵੀ ਕਰਨੀ ਹੈ, ਇਸ ਸੈਰ ਕਰਦਿਆਂ ਵੀ ਕਦੀ ਪੈਰਾਂ ਦੀ ਆਹਟ ਨਾਲ ਅੰਦਰੋਂ ਵਾਹਿਗੁਰੂ ਨੂੰ ਸੁਣੋ, ਉਹਨੂੰ ਅਭਿਆਸ ਕਰੀਏ। ਅਭਿਆਸ ਨਾਲ ਹਰ ਚੀਜ਼ ਹੋ ਸਕਦੀ, ਅਭਿਆਸ ਨਾਲ ਉਹਦੀ ਮਿਹਰ ਵੀ ਵਰਦੀ। ਹਜ਼ੂਰ ਨੇ ਕਿਹਾ ਸਮਰੱਥ ਗੁਰੂ ਨੇ ਕਿਰਪਾ ਕੀਤੀ ਹੈ, ਗੁਪਤ ਸੀ, ਪਾਣੀ ਵਿਚ ਦਿਖਾ ਦਿੱਤਾ, ਆਕਾਸ਼ ਵਿਚ ਦਿਖਾ ਦਿੱਤਾ, ਧਰਤੀ ਤੇ ਦਿਖਾ ਦਿੱਤਾ, ਸਾਰੀਆਂ ਥਾਵਾਂ ਤੇ ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਹਜ਼ੂਰ ਕਹਿ ਰਹੇ ਨੇ ਸੋ ਬ੍ਰਹਮ ਅਜੋਨੀ, ਬ੍ਰਹਮ ਦਾ ਅਰਥ ਹੈ ਪਰਮੇਸ਼ਵਰ, ਜੂਨਾ ਚ ਨਹੀਂ ਆਉਂਦਾ, ਉਹ ਜੂਨਾ ਚ ਨਹੀਂ ਹੈ, ਭੀ ਉਹ ਅੱਜ ਮੌਜੂਦ ਹੈ। ਖੋਨੀ ਦਾ ਅਰਥ ਹੈ ਆਉਣ ਵਾਲੇ ਸਮੇਂ ਵਿਚ ਵੀ ਆਉਣਾ ਹੋਣਾ, ਜਿਹਨੂੰ ਆਪਾਂ ਕਹਿੰਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਬ੍ਰਹਮ ਅਜੋਨੀ ਹੈ ਭੀ ਖੋਨੀ ਘੱਟ ਭੀਤਰ ਦੇਖ ਮੁਰਾਰੀ ਜੀਓ। ਭਾਈ ਜਿਹਨੇ ਮਰਨਾ ਨਹੀਂ, ਜਿਹਦੇ ਤੇ ਜੂਨ ਕੋਈ ਨਹੀਂ, ਆਪਣੇ ਹਿਰਦੇ ਚ ਦੋ ਦੇਖ, ਆਪਣੇ ਘੱਟ ਪੀਤਰ ਦੇਖ, ਉਹ ਸਾਨੂੰ ਦੇਖਣ ਵਾਸਤੇ ਕਿਹਾ। ਪਰ ਜਦੋਂ ਆਪਾਂ ਅੱਖਾਂ ਬੰਦ ਕਰਨੇ ਆ ਬਹੁਤਾਤ ਵਿਚ, ਕੱਲ ਵੀ ਸ਼ਾਇਦ ਕਿ ਪਰਸੋਂ ਬੇਨਤੀ ਕੀਤੀ ਸੀ ਹਜ਼ੂਰ ਨੇ ਕਿਹਾ ਘੱਟ ਚ ਦੇਖ, ਜਦੋਂ ਆਪਾਂ ਘੱਟ ਦੇਖਨੇ ਆ ਤੇ ਸਾਨੂੰ ਉਹ ਕੁਝ ਨਜ਼ਰ ਆਉਂਦਾ ਜੋ ਕੁਝ ਪਾਪ ਕਰਮ ਕੀਤੇ ਨੇ। ਬੰਦਾ ਅੱਖਾਂ ਨਹੀਂ ਜੇ ਬੰਦ ਕਰ ਸਕਦਾ, ਇਹਨੂੰ ਪਖੰਡ ਨਾ ਸਮਝੀਏ, ਪਖੰਡ ਕਰਕੇ ਕੋਈ ਕਰੇ ਤੇ ਗੱਲ ਵੱਖਰੀ, ਸਿਮਰਨ ਕਰਦਿਆਂ ਕਦੀ ਕੋਈ ਅੱਖਾਂ ਬੰਦ ਕਰਕੇ ਦੇਖੇ, ਗੁਰਮੁਖ ਅੱਖਾਂ ਬੰਦ ਕਰਨ ਦੀ ਦੇਰ ਏ, ਅੰਦਰੋਂ ਉਹ ਕੁਛ ਬਾਹਰ ਆਉਂਦਾ ਜਿਹਨੂੰ ਬੰਦਾ ਖੁਦ ਅੱਖਾਂ ਬੰਦ ਕਰਕੇ ਦੇਖ ਕੇ ਡਰ ਜਾਂਦਾ। ਇਹੀ ਕਾਰਨ ਕਿ ਲੋਕ ਅਕਸਰ ਅਭਿਆਸ ਕਰਦਿਆਂ ਅੱਧ ਵਿਚਾਲੇ ਕਈ ਵਾਰੀ ਛੱਡ ਕੇ ਭੱਜ ਜਾਂਦੇ ਨੇ, ਕਿਉਂਕਿ ਅੰਦਰ ਦੇ ਪਾਪ ਮੂੰਹ ਕੱਢ ਕੇ ਉਹਦੇ ਸਾਹਮਣੇ ਖਲੋ ਜਾਂਦੇ। ਪਰ ਜੇ ਅਸੀਂ ਅਭਿਆਸ ਨਿਰੰਤਰ ਸ਼ਬਦ ਦਾ ਕਰੀਏ, ਘੱਟ ਭੀਤਰ ਦੇਖੀਏ, ਆਪਣੇ ਅੰਦਰ ਝਾਤੀ ਮਾਰੀਏ, ਨੇਤਰ ਬੰਦ ਕਰੀਏ, ਜਿਹੜੇ ਫੁਰਨੇ ਉੱਠਦੇ ਨੇ, ਦੇਖੋ ਫੁਰਨੇ ਨੂੰ ਫੁਰਨਾ ਹੀ ਕੱਟੇਗਾ, ਫੁਰਨੇ ਨੂੰ ਹੋਰ ਕਿਸੇ ਨੇ ਨਹੀਂ ਕੱਟਣਾ, ਖਿਆਲ ਹੈ ਨਾ। ਉਦਾਹਰਣ ਦੇ ਤੌਰ ਤੇ ਮਨ ਚ ਮਾੜੀ ਵਾਸ਼ਨਾ ਦਾ ਫੁਰਨਾ ਆਇਆ ਤੇ ਕਿੰਨਾ ਚੰਗਾ ਹੋਵੇ, ਜਦੋਂ ਵਾਸ਼ਨਾ ਦਾ ਫੁਰਨਾ ਹੁੰਦਾ ਇੱਕੋ ਦਮ ਤੂੰ ਉਹ ਫੁਰਨੇ ਪੈਦਾ ਕਰ, ਕਿਸੇ ਗੁਰਮੁਖ ਦੀ ਸੰਗਤ ਕੀਤੀ ਹੋਵੇ ਤੇ ਜਿਸ ਘੜੀ ਤੈਨੂੰ ਜ਼ਿੰਦਗੀ ਦਾ ਹੁਲਾਰਾ ਮਿਲਿਆ ਹੋਵੇ ਉਸ ਫੁਰਨੇ ਨੂੰ ਚੇਤੇ ਕਰ, ਵਾਸ਼ਨਾ ਦੇ ਫੁਰਨੇ ਨੂੰ ਕੱਟ ਜਾਏਗਾ, ਹੁਲਾਰੇ ਵਾਲਾ ਫੁਰਨਾ ਟਿਕ ਜਾਏਗਾ, ਕਿਉਂਕਿ ਫੁਰਨੇ ਨੂੰ ਖਿਆਲ ਨੂੰ ਖਿਆਲ ਹੀ ਕੱਟੇਗਾ। ਹਜ਼ੂਰ ਨੇ ਕਿਹਾ ਕਿ ਆਪਣੇ ਘੱਟ ਭੀਤਰ ਦੇਖ, ਆਪਣੇ ਅੰਦਰ ਦੇਖ, ਤੇ ਜਿਤਨਾ ਕੋਈ ਗੁਰਮੁਖੋ ਚੁੱਪ ਸਿਮਰਨ ਕਰੇਗਾ, ਬੋਲ ਕੇ ਤਾਂ ਆਪਾਂ ਸ਼ਬਦ ਕਰਨੀ ਆ ਵਾਹਿਗੁਰੂ ਜਾਂ ਸ਼ਬਦ ਦਾ ਅਭਿਆਸ, ਸ਼ਬਦ ਕੋਈ ਵੀ ਵਿਅਰਥ ਨਹੀਂ, ਸਿਰਫ ਬੰਦੇ ਦੇ ਅੰਦਰ ਦੀ ਜਿਹੜੀ ਅਪਰੋਚ, ਅੰਦਰ ਦੀ ਸੋਚ ਹੀ ਜੇ ਵਿਸ਼ਵਾਸ ਵਾਲੀ ਨਹੀਂ ਤੇ ਕੀ ਬਣਨਾ। ਆਪਣੇ ਅੰਦਰ ਜਦੋਂ ਆਪਾਂ ਚੁੱਪ ਸਿਮਰਨ, ਇੱਕ ਰਸਨਾ ਨਾਲ ਬੋਲ ਕੇ, ਇੱਕ ਲੱਭ ਬੰਦ ਹੋਣ, ਇੱਕ ਮੁਸਲਮਾਨ ਫਕੀਰ ਮਸਜਿਦ ਸਾਹਮਣੇ ਬੈਠਾ ਸੀ ਤੇ ਲੋਕ ਨਮਾਜ਼ ਪੜ੍ਹ ਕੇ ਆਏ ਜੁਮੇ ਦੀ, ਸਿਰਫ ਸੰਖੇਪ ਜਿਹਾ, ਤੇ ਉਹ ਤਿੰਨ ਵਾਰੀ ਗਲੇ ਮਿਲਦੇ ਨੇ ਇੱਕ ਦੂਜੇ ਦੇ, ਮੁਬਾਰਕ ਦਿੰਦੇ ਨੇ। ਉਹਨਾਂ ਕਿਹਾ ਫਕੀਰ ਅੱਜ ਤਾਂ ਜੁਮੇ ਦੀ ਨਮਾਜ਼ ਸੀ, ਤੂੰ ਕਿਸੇ ਦੇ ਗਲੇ ਵੀ ਨਹੀਂ ਮਿਲਿਆ, ਨਮਾਜ਼ ਵੀ ਨਹੀਂ ਪੜ੍ਹੀ। ਕਹਿਣ ਲੱਗਾ ਕਰਾਂ ਕਿ ਆਇਆ ਤਾਂ ਨਮਾਜ਼ ਪੜ੍ਹਨ ਸੀ ਪਰ ਗਲੇ ਮਿਲਣ ਵਾਲੀ ਗੱਲ ਛੱਡ ਦਿੱਤੀ, ਮੈਂ ਆਪਣੇ ਪਿਆਰੇ ਲਈ ਸ਼ਬਦ ਮਹਿਬੂਬ ਵਰਤ ਬੈਠਾ, ਜਦੋਂ ਮੈਂ ਮਹਿਬੂਬ ਕਿਹਾ ਤੁਸੀਂ ਬਾਹਰੋਂ ਗਲੇ ਮਿਲਦੇ ਹੋ, ਮੇਰੇ ਬੁੱਲ ਤਿੰਨ ਵਾਰੀ ਮਿਲ ਗਏ। ਜਦੋਂ ਅਸੀਂ ਮਹਿਬੂਬ ਸ਼ਬਦ ਉਚਾਰਨੇ ਆ ਨਾ, ਮਹਿਬੂਬ, ਤਿੰਨ ਟੁਕੜੇ ਕਰੋ ਤੇ ਤਿੰਨ ਵਾਰੀ ਬੁੱਲ ਆਪਸ ਵਿਚ ਮਿਲਣ ਤੇ ਮਹਿਬੂਬ ਸ਼ਬਦ ਉਚਾਰਿਆ ਜਾਂਦਾ। ਕਹਿਣ ਲੱਗੇ ਬਸ ਮਹਿਬੂਬ ਕਹਿ ਬੈਠਾ, ਕਿਸੇ ਦੇ ਗਲੇ ਕੀ ਮਿਲਣਾ ਸੀ, ਮਹਿਬੂਬ ਦੇ ਗਲੇ ਮਿਲ ਗਿਆ ਉਸ ਪਿਆਰੇ ਦੇ। ਜੋ ਸ਼ਬਦ ਆਪਾਂ ਜਪਨੇ ਆ ਉਹ ਸਾਡੇ ਧੁਰ ਅੰਦਰ ਜਾਏਗਾ, ਕਿਉਂਕਿ ਧੁਰ ਤੋਂ ਆਈ ਹੈ ਬਾਣੀ, ਤੇ ਉਹਨਾਂ ਤਰਸ ਕਰਕੇ ਬੈਖਰੀ ਜ਼ਬਾਨ ਰਹੀ ਉਚਾਰ ਦਿੱਤੀ, ਤੇ ਸਾਡੇ ਅੰਦਰ ਤਾਂ ਜਾਏਗੀ ਜਦੋਂ ਅਸੀਂ ਜ਼ਬਾਨ ਤੋਂ ਅੰਦਰ ਨੂੰ ਲਿਜਾਵਾਂਗੇ। ਉਹਨਾਂ ਨੇ ਅੰਦਰ ਤੋਂ ਜ਼ਬਾਨ ਰਹੀ ਪ੍ਰਗਟ ਕੀਤੀ ਭਗਤਾਂ ਨੇ, ਗੁਰੂ ਸਾਹਿਬਾਨ ਜੀ ਨੇ, ਤੇ ਸਾਡੀ ਜ਼ਬਾਨ ਤੇ ਸ਼ਬਦ ਟਿਕੇਗਾ ਤੇ ਸਾਡੇ ਅੰਦਰ ਜਾਏਗਾ। ਬੋਲ ਕੇ ਸਿਮਰਨ ਕਰਨੇ ਆ, ਕਦੀ ਲੇਟ ਕੇ ਸਿਮਰਨ ਕਰਕੇ ਦੇਖੀਏ, ਕਿਉਂਕਿ ਇੱਕ ਤਜਰਬਾ ਹੈ, ਬੈਠ ਕੇ ਵੀ ਕਰੀਏ ਤੇ ਰਸਨਾ ਬੰਦ ਕਰਕੇ, ਕਿਉਂਕਿ ਹੈ ਦਿੱਕਤ ਜ਼ਰੂਰ ਆਉਂਦੀ ਪਰ ਆਸਾਨ ਹੈ ਜੇ ਸਤਿਗੁਰੂ ਤਰਸ ਕਰਨ ਨੂੰ ਮਿਹਰ ਕਰਨ ਤਾਂ। ਹਜ਼ੂਰ ਕਹਿੰਦੇ ਨੇ ਆਪਣੇ ਘੱਟ ਦੇਖ, ਇਹਨੂੰ ਹਜ਼ੂਰ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼ ਨੇ ਫਿਰ ਪਰੇਸ਼ਾਨੀ ਮਾਹੇ, ਇਹਨੂੰ ਸਾਹਿਬ ਨੇ ਕਿਹਾ ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਥੌਰ ਮੁਕਾਮਾਂ ਘੱਟ ਭੀਤਰ ਦੇਖ ਮੁਰਾਰੀ ਜੀਓ। ਹਜ਼ੂਰ ਕਰਨ ਜਨਮ ਮਰਨ ਕੋ ਇਹ ਜੱਗ ਬਪੜੋ, ਬਪੜੋ ਦਾ ਅਰਥ ਵਿਚਾਰਾ, ਕਹਿੰਦੇ ਨੇ ਆਹ ਦੁਨੀਆ ਵਿਚਾਰੀ ਜਨਮ ਤੇ ਮਰਨ ਵਿਚ ਪਈ ਏ, ਕੋਈ ਜੰਮ ਰਿਹਾ ਕੋਈ ਮਰ ਰਿਹਾ, ਕਿਉਂ ਜੀ? ਇਨ ਦਾ ਅਰਥ ਇਹਨਾਂ ਨੇ, ਜਗਤ ਦੇ ਲੋਕਾਂ ਨੇ ਦੂਜੇ ਭਾਵ ਵਿਚ ਪੈ ਕੇ ਪਰਮਾਤਮਾ ਨੂੰ ਛੱਡ ਕੇ ਇਨ ਦੂਜੇ ਭਗਤ ਵਿਸਾਰੀ ਜੀਓ, ਕਿਉਂਕਿ ਇਹ ਦੁਨੀਆਂ ਵਿਚ ਖਚਤ ਹੋ ਗਏ, ਭਗਤੀ ਨੂੰ ਭੁਲਾ ਗਏ, ਤੇ ਜਿਹੜਾ ਸਿਮਰਨ ਭੁਲਾਉਂਦਾ ਉਹ ਜਨਮ ਮਰਨ ਵਿਚ ਪਿਆ ਹੈ। ਸਤਿਗੁਰੂ ਮਿਲੇ ਤਾਂ ਗੁਰਮਤ ਪਾਈਏ, ਜੇ ਸਮਰੱਥ ਗੁਰੂ ਜੀ ਮਿਲ ਪੈਣ ਤੇ ਫਿਰ ਗੁਰਮਤ ਗੁਰੂ ਦੀ ਮਤ ਮਿਲਦੀ ਹੈ। ਹਜ਼ੂਰ ਕਹਿ ਰਹੇ ਸਾਕਤ ਬਾਜ਼ੀ ਖਾਰੀ ਜੀਓ, ਪਰਮਾਤਮਾ ਤੋਂ ਵਿਛੜਾ ਹੋਇਆ ਆਪਣੀ ਜ਼ਿੰਦਗੀ ਦੀ ਬਾਜ਼ੀ ਖਾਰ ਕੇ ਚਲਾ ਗਿਆ। ਸਭ ਇਕੱਠੇ ਹੋਏ ਆਇਆ ਘਰ ਜਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਲਾਦਾ ਮਨਮੁਖ ਗਵਾਇਆ, ਗੁਰਮੁਖ ਕੁਝ ਲੱਭ ਕੇ ਗਿਆ, ਮਨਮੁਖ ਗਵਾ ਗਿਆ। ਸਾਕਤ ਬਾਜ਼ੀ ਖਾਰੀ ਜੀਓ, ਸਤਿਗੁਰ ਬੰਧਨ ਤੋੜ ਨਿਰਾਰੇ, ਸਮਰੱਥ ਗੁਰੂ ਜੀ ਜਿਸ ਉਪਰ ਆਪਣੀ ਅਨੁਗ੍ਰਹਿ ਆਪਣੀ ਕਿਰਪਾ ਕਰਦੇ ਨੇ ਉਹਦੇ ਬੰਧਨ ਤੋੜ ਦਿੰਦੇ ਨੇ। ਬੌੜ ਨਾ ਗਰਭ ਮਝਾਰੀ ਜੀਓ, ਫਿਰ ਉਹਨੂੰ ਗਰਭ ਜੋਨ ਚ ਨਹੀਂ ਆਉਣਾ ਪੈਂਦਾ, ਉਹ ਜਨਮ ਮਰਨ ਚ ਨਹੀਂ ਆਉਂਦਾ, ਜਿਹਦੇ ਬੰਧਨ ਗੁਰੂ ਜੀ ਤੋੜ ਦੇਣ। ਤੇ ਕਿਸ ਦੇ ਤੋੜ ਦੇਣ? ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਬੇਕਾਰ ਤੇ ਹੱਟ ਹੈ। ਸਮਰੱਥ ਗੁਰੂ ਬੰਧਨ ਤੋੜ ਦਿੱਤੇ। ਨਾਨਕ ਧੰਨ ਗੁਰੂ ਨਾਨਕ ਸਾਹਿਬ ਆਦਿ ਗੁਰੂ ਜੀ ਮਿਹਰ ਕਰ ਰਹੇ ਨੇ, ਗਿਆਨ ਰਤਨ ਪ੍ਰਗਾਸਿਆ, ਖਿਰਦੇ ਵਿਚ ਗਿਆਨ ਦਾ ਕੀਮਤੀ ਰਤਨ ਚਮਕਿਆ, ਉਹਨੇ ਪ੍ਰਗਾਸ਼ ਕੀਤਾ। ਹਰ ਮਨ ਵਸਿਆ ਨਿਰੰਕਾਰੀ ਜੀਓ, ਇਸ ਮਨ ਵਿਚ ਉਸ ਪਰਿਪੂਰਨ ਪਰਮਾਤਮਾ ਨਿਰੰਕਾਰ ਉਸ ਦਾ ਨਾਮ ਵਸ ਗਿਆ। ਭਾਈ ਗੁਰਸਿੱਖੋ ਆਓ, ਆਪਾਂ ਵੀ ਮੰਗੀਏ, ਸੱਚੀ ਮੁੱਚੀ ਦਿਲੋਂ ਮੰਗੀਏ। ਆ ਇਸ ਕਰਕੇ ਮੰਗਨੇ ਨੇ, ਦੁਨੀਆਂ ਇਸ ਕਰਕੇ ਮੰਗਨੇ, ਸਾਨੂੰ ਦ੍ਰਿਸ਼ਟਮਾਨ ਦਿਸਦਾ, ਜ਼ਾਹਰਾ ਦਿਸਦਾ, ਤੇ ਫਿਰ ਉਹ ਮੰਗ ਲਈਏ ਜਿਹਨੇ ਕਦੀ ਵੀ ਸਾਥ ਨਹੀਂ ਛੱਡਣਾ, ਉਹ ਹੈ ਨਾਮ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ, ਜਿਤ ਖਾਦੈ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾਤ। ਮੰਗ ਉਹ ਜੋ ਗੁਰੂ ਜੀ ਨੇ ਕਿਹਾ ਕਿ ਮੰਗੂ ਰਾਮ ਤੇ ਇਕਦਾਨ, ਸਗਲ ਮਨੋਰਥ ਪੂਰਨ ਹੋਵੇ ਸਿਮਰੋਂ ਤੁਮਰਾ ਨਾਮ, ਤੇਰੇ ਨਾਮ ਨੂੰ ਸਿਮਰਾਂ, ਬੰਦਗੀ ਮੰਗੀਏ। ਇਤਨੀਆਂ ਕੁ ਬੇਨਤੀਆਂ ਗੁਰਮੁਖੋ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਰਾਤ ਨੂੰ ਫਿਰ ਜੋ ਕੱਲ ਆਪਾਂ ਸ਼ਲੋਕ ਵਿਚਾਰਨ ਲੱਗੇ ਸੀ, ਉਸ ਦੀ ਵਿਚਾਰ ਹੀ ਅੱਜ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ